ਕਿਉਂ ਜਜਾਰੁਰ ਜੋ ਮਨਾ ਕਾਜ ਨ ਤੇਰੇ ਕੋਏ ਸਤਿਗੁਰ ਚਰਨ ਸਰੋਜ ਕੋ ਸੇਵ ਸਦਾ ਸੁਖ ਹੋਏ ਕਿਉਂ ਜੰਜਾਰੁਰ ਜੋ ਮਨਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਆਪਣੀ ਨਦਰ ਮਿਹਰ ਤੋਂ ਬਗੈਰ ਇੱਕ ਸ਼ਬਦ ਇੱਕ ਕਦਮ ਵੀ ਨਾ ਪੁੱਟਿਆ ਜਾ ਸਕਦਾ ਨਾ ਬੋਲਿਆ ਜਾ ਸਕਦਾ ਹੈ ਨਾ ਜਪਜੀ ਸਾਹਿਬ ਦਾ ਪਾਠ ਤਾਂ ਦੂਰ ਵਾਹਿਗੁਰੂ ਸ਼ਬਦ ਵੀ ਜਿਉਂ ਮਿਹਰ ਨਾ ਕਰਨ ਤੇ ਨਹੀਂ ਕਹਿ ਸਕਦੇ। ਆਪਾਂ ਸਾਰਿਆਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਮਿਹਰ ਹੈ ਸਾਨੂੰ ਆਪਣੇ ਸਤਿਗੁਰਾਂ ਤੇ ਮਾਣ ਪੈ ਪਈ ਜਿਨ੍ਹਾਂ ਨੇ ਆਪਣੇ ਚਰਨਾਂ ਨਾਲ ਜੋੜਿਆ ਆਪਾਂ ਨੂੰ ਸਤਿਗੁਰੂ ਆਪਣੀ ਸੰਗਤ ਬਖਸ਼ਦੇ ਸਨ ਸਦਾ ਸਦਾ ਲਈ। ਉਹਨਾਂ ਦੀ ਮਿਹਰ ਸਦਕਾ ਰਲ ਮਿਲ ਕੇ ਪਾਠ ਸੇਵਾ ਸਿਮਰਨ ਗੁਰੂ ਦੀਆਂ ਕਥਾ ਕਹਾਣੀਆਂ ਰਲ ਮਿਲ ਕੇ ਕੋਈ ਸੁਣਾ ਰਿਹਾ ਹੈ ਕੋਈ ਸੁਣ ਰਿਹਾ ਹੈ। ਆਓ ਜੋ ਆਪ ਜੀ ਨੇ ਲਗਾਤਾਰ ਦੋ ਤਰੀਕ ਤੋਂ ਆਸੀਸਾਂ ਬਖਸ਼ੀਆਂ ਪਿਆਰ ਦਿੱਤਾ ਹੈ ਉਹਦੀ ਬਦੌਲਤ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਸਦਕਾ ਕੁਝ ਕੁ ਬਚਨਾਂ ਦੀ ਸ਼ਾਨ ਪਾਈਏ। ਅੱਜ ਦੇ ਦੀਵਾਨ ਵਿੱਚ ਸਤਿਗੁਰਾਂ ਦੀ ਉਪਮਾ ਕਰਕੇ ਖਿਮਾ ਮੰਗਣੀ ਹੈ। ਆਪ ਜੀ ਜਿੱਥੇ ਹਰ ਰੋਜ਼ ਪਿਆਰ ਤੇ ਆਸੀਸ ਦਿੰਦੇ ਰਹੇ ਅੱਜ ਵਿਸ਼ੇਸ਼ ਤੌਰ ਤੇ ਅੰਦਰੋਂ ਭਾਵਨਾ ਵਿੱਚੋਂ ਆਸੀਸ ਦਿਓ ਤਾਂ ਕਿ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ ਆਪਣੇ ਪਿਆਰੇ ਪ੍ਰੀਤਮ ਦੀਆਂ ਕਥਾ ਕਹਾਣੀਆਂ ਕਰੀਏ ਵੀ ਖੁਦ ਉਹਨੂੰ ਮਾਣੀਏ ਤੇ ਕਿਸੇ ਦੂਸਰੇ ਨੂੰ ਕਹਿ ਸਕੀਏ। ਸਾਰੀ ਸੰਗਤ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਕੇ ਇੱਕ ਦੋ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਮਾਣ ਕਰਕੇ ਮਿਲ ਕੇ ਆਪੋ ਜੀ ਧੰਨ 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 ਗੁਰੂ ਨਾਨਕ ਸਾਹਿਬ ਜੀਓ ਧੰਨ 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 ਗੁਰੂ ਨਾਨਕ ਸਾਹਿਬ ਜੀ ਧੰਨ ਸਾਹਿਬ ਪਿਤਾ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਸੁਭਾਏ ਮਾਨ ਕਰ ਕਵੀ ਜੀ ਅੱਜ ਦੋਹਰੇ ਦੇ ਰਾਹੀ ਸਾਡਾ ਧਿਆਨ ਉਹਨਾਂ ਦੇ ਚਰਨਾਂ ਵਿੱਚ ਖਿੱਚਦੇ ਕਰਨ ਸਤਿਗੁਰੂ ਮਿਹਰ ਕਰਨ ਉਹਨਾਂ ਦੇ ਚਰਨਾਂ ਦਾ ਧਿਆਨ ਕਰੋ ਜਿਵੇਂ ਸਤਿਗੁਰੂ ਨੇ ਮਿਹਰ ਕਰਕੇ ਧਿਆਨ ਕਰਵਾਇਆ ਟਿਕੇ ਰਹਿਣਾ। ਕਵੀ ਜੀ ਨੇ ਬਹੁਤ ਪਿਆਰਾ ਅੱਜ ਪ੍ਰਸੰਗ ਕਹਿਣਾ ਹੈ ਕੋਸ਼ਿਸ਼ ਕਰਾਂਗੇ ਇਹਨੂੰ ਪੂਰਾ ਕਰੀਏ। ਅੱਜ ਉਸ ਹਸਤੀ ਦੀ ਵਿਚਾਰ ਪ੍ਰਾਰੰਭ ਹੋਣ ਲੱਗੀ ਹੈ ਜਿਸ ਹਸਤੀ ਨੂੰ ਨਿਰੰਕਾਰ ਨੇ ਵਿਸ਼ੇਸ਼ ਤੌਰ ਤੇ ਆਪਣੀ ਸੇਵਾ ਲਈ ਜਗਤ ਤੇ ਭੇਜਿਆ ਉਹ ਸਨ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਇਹਨਾਂ ਨੇਤਰਾਂ ਨਾਲ ਅੱਠ ਗੁਰੂ ਸਾਹਿਬਾਨਾਂ ਦੇ ਦੀਦਾਰ ਕੀਤੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਸੇਵਾ ਗ੍ਰੰਥੀ ਦੇ ਤੌਰ ਤੇ ਕੀਤੇ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਵੀ ਸੇਵਾ ਨਿਭਾਈ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਕ ਪਵਿੱਤਰ ਅਸਥਾਨ ਦੀ ਸੇਵਾ ਵੀ ਨਾਲ ਕਰਵਾਈ, ਤੇ ਗੁਰੂ ਕੇ ਪਿਆਰਿਓ ਹੋਰ ਉਚੇਚੀ ਬਾਤ, ਜੇ ਸਭ ਤੋਂ ਪਹਿਲਾਂ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਇਸ ਰੂਪ ਦੇ ਅੰਦਰ ਆਪਣੇ ਸੀਸ ਤੇ ਟਿਕਾਇਆ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਨੇ, ਅਸੀਂ ਦਰਸ਼ਨ ਕਰਾਂਗੇ। ਜੇ ਕਿਸੇ ਨੂੰ ਸਤਿਗੁਰੂ ਤੋਂ ਦੂਰੀ ਬਣ ਜਾਏ ਤੇ ਗੁਰੂ ਦੇ ਨੇੜੇ ਕਿਵੇਂ ਕੌਣ ਆਏ, ਜੇ ਇਹ ਜੁਗਤ ਸਿਖਾਈ ਤੇ ਬਾਬਾ ਬੁੱਢਾ ਸਾਹਿਬ ਜੀ ਨੇ, ਜੇ ਸਤਿਗੁਰੂ ਗਵਾਲੀਅਰ ਦੇ ਕਿਲੇ ਵਿਚ ਨੇ ਤੇ ਪਿਆਰਿਓ ਸਤਿਗੁਰੂ ਜੀ ਨੂੰ ਕਿਵੇਂ ਅੰਦਰੋਂ ਸੱਦਾ ਭੇਜਣਾ ਸਿਖਾਇਆ ਬਾਬਾ ਬੁੱਢਾ ਸਾਹਿਬ ਜੀ ਨੇ, ਜੇ ਗੁਰਤਾ ਗੱਦੀ ਦੀ ਰਸਮ ਅਦਾ ਕਰਵਾਈ ਤਾਂ ਗੁਰੂ ਨਾਨਕ ਪਿਤਾ ਮਹਾਰਾਜ ਜੀ ਤੋਂ ਲੈ ਕੇ ਪੰਚਮ ਪਿਤਾ ਜੀ ਤੱਕ ਉਹ ਸੇਵਾ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੂੰ, ਆਓ ਉਹਨਾਂ ਦੀ ਸ਼ੁਰੂਆਤ ਕਿਵੇਂ ਹੋਈ ਅੱਜ ਉਹਦੇ ਦੀਦਾਰ ਕਰਾਂਗੇ। ਦੋਹਰੇ ਵਿਚ ਸਤਿਗੁਰੂ ਜੀ ਦੇ ਬਾਰੇ ਕਵੀ ਸੰਤੋਖ ਸਿੰਘ ਜੀ ਕਹਿੰਦੇ, ਉਹ ਮਨਾ ਕਾਦੇ ਲਈ ਫਸੇ ਜੰਜਾਲਾਂ ਵਿਚ, ਤੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪਿਆਰ ਕਰ, ਤੇਰੇ ਸਾਰੇ ਜੰਜਾਲ ਕੱਟੇ ਜਾਣਗੇ। ਜਿੱਥੇ ਉਹਦੇ ਚਰਨ ਆ ਗਏ ਉੱਥੇ ਨਾ ਕੋਈ ਜੰਜਾਲ, ਨਾ ਕੋਈ ਬੰਧਨ, ਨਾ ਕੋਈ ਦੁੱਖ ਤਕਲੀਫ, ਬਸ ਉਹਦੇ ਚਰਨਾਂ ਨੂੰ ਘੁੱਟ ਕੇ ਪਿਆਰ ਕਰੀਏ। ਉਹਨਾਂ ਦੇ ਚਰਨ ਕਿੱਥੇ ਨੇ ਜੀ? ਅੱਜ ਸਾਹਿਬ ਕਹਿੰਦੇ ਨੇ ਗੁਰ ਕੇ ਚਰਨ ਹਿਰਦੈ ਧਿਆਏ, ਪਰ ਉਹ ਹਿਰਦੇ ਵਿੱਚ ਚਰਨਾਂ ਨੂੰ ਧਿਆਉਣਾ ਪੈ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਪਿਆਰਿਓ ਉਹਨਾਂ ਚਰਨਾਂ ਨੂੰ ਸ਼ਬਦ ਦੇ ਰੂਪ ਦੇ ਅੰਦਰ ਪਕੜਨਾ, ਉਹਨਾਂ ਦਾ ਧਿਆਨ ਕਰਨ ਤੋਂ ਬਾਅਦ ਭਾਈ ਬਾਲਾ ਜੀ ਹੁਣ ਸ਼ੁਰੂ ਕਰਨ ਲੱਗੇ ਤਾਂ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿਚ ਬੈਠ ਭਾਈ ਕਿਵੇਂ ਇਹ ਬੱਚੇ ਦੇ ਉੱਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ, ਕਮਾਈਆਂ ਕੱਠੀਆਂ ਪੂਈਆਂ ਪੂਈਆਂ ਸਨ, ਕਿਵੇਂ ਕੇਵਲ ਇਕਦਮ ਬਸ ਦੀਪਾ ਜਗਾਉਣ ਦੀ ਲੋੜ ਸੀ, ਦੀਵਾ ਵੀ ਤਿਆਰ, ਬੱਤੀ ਵੀ ਤਿਆਰ, ਤੇਲ ਵੀ ਪਾਇਆ ਹੋਇਆ ਸੀ, ਕੇਵਲ ਅੱਗ ਦੀ ਚੰਗਿਆਟੀ ਲਾ ਕੇ ਜੋਤ ਜਗਾਣੀ ਸੀ, ਤੇ ਉਹਨਾਂ ਦੀ ਮੌਜ ਜ਼ਰੂਰੀ ਨਹੀਂ ਵੀ ਪਹਿਲਾਂ ਇਹ ਸਾਰਾ ਕੁਝ ਤਿਆਰ ਹੋ ਕੇ ਤੇ ਤਾਂ ਇਕਦਮ ਕਲਾ ਵਰਤਦੇ, ਉਹਨਾਂ ਨੂੰ ਭਾ ਜਾਵੇ ਤੇ ਨਵੇਂ ਸਿਰੇ ਪਛੇਣ ਵਿਚ ਇਹ ਕਲਾ ਵਰਤਾ ਦੇਣ, ਇਹ ਉਹਨਾਂ ਨੇ ਕਿਹੜਾ ਕੁਝ ਜ਼ਰੂਰੀ ਵੀ ਪਹਿਲੇ ਭਗਤੀ ਨੂੰ ਪਾ ਆਣਾ, ਹੁਣ ਦ੍ਰਿਸ਼ਟੀ ਪਾ ਦੇਣ ਤੇ ਹੁਣੇ ਉਹ ਕਾਰਜ ਹੋ ਜਾਵੇ, ਉਹ ਆਪ ਮਾਲਕ ਜੋ ਹੋਏ। ਸੁਣੋ ਪਿਆਰ ਨਾਲ ਜੀ,
ਸੁਣ ਸ੍ਰੀ ਪ੍ਰਭੂ
ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਅੰਗਦ ਪਿਤਾ ਮਹਾਰਾਜ ਮੇਰੇ ਹਜ਼ੂਰ ਕਰਤਾਰਪੁਰ ਦੀ ਧਰਤੀ ਤੇ ਵਿਰਾਜਮਾਨ ਸਨ,
ਇੱਕ ਦਿਨ ਬਹਿਰ ਬਿਸ਼ਕੀ ਛਾਇਆ ਬੈਠ ਰਹੇ ਗੁਰ ਸਹਿਜ ਸੁਭਾਇਆ।
ਕਹਿਣ ਲੱਗੇ ਬਾਹਰ ਦਰਖਤਾਂ ਦੀ ਸ਼ਾਨ ਥੱਲੇ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਵਿਰਾਜਮਾਨ ਸਨ,
ਮਾਰਕ ਜਗਨ ਲੱਗਿਓ ਜੇ ਭਾਗ ਸੁਹਾਵਾ।
ਇੱਕ ਬਾਲਕ ਗੁਰੂ ਕੇ ਪਿਆਰਿਓ ਇਹ ਦਰਨਾ ਆਪਣੀਆਂ ਬੱਕਰੀਆਂ ਚਰਾਂਦਾ ਹੋਇਆ, ਉਹ ਕਿਧਰੇ ਇਸ ਸਾਈਡ ਨੂੰ ਆ ਗਿਆ ਕਰਤਾਰਪੁਰ ਵੱਲ ਨੂੰ, ਜਿਸ ਦੇ ਭਾਗ ਜਾਗਣ ਲੱਗੇ ਸਨ। ਕਵੀ ਜੀ ਕਹਿੰਦੇ ਉਹ ਤੇ ਘਰੋਂ ਬੱਕਰੀਆਂ ਚਰਾਣ ਆਇਆ ਹੈ, ਅੱਗੇ ਵੀ ਦੂਰ ਦੂਰ ਤੱਕ ਚਲੇ ਜਾਂਦੇ ਸਨ, ਪਰ ਅੱਜ ਉਹਦੇ ਭਾਗ ਜਾਗਣੇ ਨੇ ਤਾਂ ਬੱਕਰੀਆਂ ਲੈ ਕੇ ਇਸ ਸਾਈਡ ਤੇ ਆ ਗਏ ਸਨ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਬਾਲਿਆ ਕਿ ਉਹ ਜਿਹੜਾ ਬਾਲਕ ਸੀ ਨਾ ਜਿਹੜਾ ਚਰਾਤਿਆ ਬੱਕਰੀਆਂ ਨੂੰ, ਉਹਨਾਂ ਨੂੰ ਸਾਡੇ ਕੋਲ ਬੁਲਾ ਕੇ ਲਿਆ। ਇਤਿਹਾਸ ਵਿਚ ਥੋੜਾ ਜਿਹਾ ਸਾਖੀ ਵਿਚ ਨਾ ਕਈ ਵਾਰ ਉਹਨੇ ਕੀ ਦਾ ਫਰਕ ਪਾਇਆ ਜਾਂਦਾ ਏ, ਪਰ ਕੱਛੂ ਨੰਗਲ ਮਿਲਾਪ ਹੋਣਾ ਕਿ ਜਾ ਇਸੇ, ਮੈਂ ਅੱਜ ਦੇ ਦੀਵਾਨ ਵਿਚ ਇਸ ਤਰ੍ਹਾਂ ਦਾ ਬਚਨ ਨਹੀਂ ਕਰਨਾ ਚਾਹੁੰਦਾ ਸਾਂਝਾ। ਪਿਆਰਿਓ ਥਾਂ ਕਿਹੜੀ ਵੀ ਹੋਏ, ਪਰ ਗੱਲ ਇਹ ਕਿ ਸਤਿਗੁਰੂ ਜੀ ਦਾ ਮੇਲ ਜਿਹੜਾ ਹੋਇਆ ਏ, ਇਹਦਾ ਕੋਈ ਬਹੁਤਾ ਇਤਿਹਾਸਕ ਤੌਰ ਤੇ ਤਾਂ ਜਦੋਂ ਹਿਸਟਰੀ ਲਿਖਣੀ ਹੁੰਦੀ ਬਹੁਤ ਇਹਨਾਂ ਦੀ ਲੋੜ ਏ, ਪਰ ਅਸੀਂ ਉਸ ਆਨੰਦ ਨੂੰ ਮਾਣਨ ਲਈ ਕੋਈ ਇਹਦੇ ਚ ਫਰਕ ਨਹੀਂ ਪੈਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਲਿਆ ਉਹ ਜੋ ਬੱਕਰੀਆਂ ਚਰਾਤ ਹੈ ਬਾਲਕ ਹੈ, ਉਹਨੂੰ ਲੈ ਆ ਕੰਮ ਤੇ ਅਗਲੇ ਦਾ ਉਦੋਂ ਉਜੈਂਦਾ ਏ ਜਦੋਂ ਸਤਿਗੁਰੂ ਦੀ ਉਂਗਲ ਤੇ ਸਤਿਗੁਰੂ ਦੀ ਮੇਰਾ ਭਰੀ ਦ੍ਰਿਸ਼ਟੀ ਜਿੱਧਰ ਪਹੁੰਚਦਾ ਹੋਵੇ। ਬਾਕੀ ਤਾਂ ਸਾਰਾ ਕੁਝ ਪਿਆਰਿਓ ਇਸ ਰੀਤ ਮਰਿਆਦਾ ਵਿਚ ਕਰਨ ਲਈ ਹੋਇਆ ਕਰਦਾ ਹੈ।
ਮੈਂ ਗਮਨਿਓ ਜੈ ਜਾਤ ਰਾਵਤ ਕਹੋ ਬਾਲ
ਭਾਈ ਬਾਲ ਅਜੀ ਜਾ ਕੇ ਕਹਿਣ ਲੱਗੇ ਐ ਬੇਟਾ ਤੁਹਾਨੂੰ ਨਾ ਉਹ ਫਕੀਰ ਸਾਈ ਬੁਲਾ ਦੇ ਕੰਨ
ਇਸ਼ਕ ਕਰ ਸੁਣੀਏ ਕਹੀ ਆਈ ਬਹਰੋ ਜਾਈ।
ਤੁਸੀਂ ਨਾ ਥੋੜਾ ਕੁ ਚਿਰ ਆ ਕੇ ਉਸ ਫਕੀਰ ਬਾਬੇ ਦੀ ਗੱਲ ਸੁਣ ਲੋ ਤੇ ਬਾਅਦ ਵਿਚ ਬੱਕਰੀਆਂ ਚੜਾ ਲਿਓ।
ਸੁਣ ਮਾਲਕ ਆਵਾ ਸੰਗ ਮੇਰੇ ਹਰ ਕਿਉਂ ਪ੍ਰਭੂ ਕੋ ਦਰਸ਼ਨ।
ਕਹਿਣ ਲੱਗੇ ਉਹ ਛੇਤੀ ਨਾਲ ਜਿਵੇਂ ਕੋ ਖਿੱਚ ਪੈਂਦੀ ਸੀ ਉੱਚੀ ਬੱਕਰੀਆਂ ਛੱਡੀਆਂ ਤੇ ਨਾਲ ਆਇਆ ਬੜਾ ਅੰਦਰੋਂ ਖੁਸ਼ ਕਹਿ ਨਿੱਕਾ ਜਿਹਾ ਬਾਲਕ
ਕਮਲ ਪਰ ਬੰਧਨ ਤਾਰੀ ਬੋਰੋ ਠੰਡੋ ਰਹੋ ਗਾਰੀ।
ਲਕਸ਼ਮ ਪਹਿਲਾਂ ਹੀ ਨਿਰੰਕਾਰ ਬਣਾ ਦਿੰਦਾ ਕਹਿੰਦੇ ਆਉਂਦਿਆਂ ਸਰ ਇਹ ਨੀ ਕਿਹਾ ਫਕੀਰ ਸਾਈਂ ਦੱਸੋ ਕਿਉਂ ਬੁਲਾਇਆ। ਨਹੀਂ ਆਉਂਦਿਆਂ ਸਾਰ ਉਹਨਾਂ ਦਾ ਆਪਣਾ ਸਿਰ ਸਤਿਗੁਰੂ ਜੀ ਦੇ ਚਰਨਾਂ ਵਿਚ ਚੁੱਕਿਆ ਏ ਬੰਦਨਾ ਕੀਤੀ ਏ। ਪਿਆਰਿਓ ਕਈ ਵਾਰ ਨਾ ਕੁਝ ਰੂਹਾਂ ਨਮਸਕਾਰ ਕਰਨ ਲੱਗੀ ਸਾਰਾ ਕੁਝ ਸਤਿਗੁਰੂ ਕੋਲੋਂ ਲੈ ਜਾਂਦੀਆਂ ਏ ਅੰਦਰੋਂ ਭਾਵਨਾ ਬਣੀ ਹੋਵੇ ਬਸ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇੱਕ ਜਗ੍ਹਾ ਤੇ ਬਚਨ ਕਰਦੇ ਨੇ ਕਹਿੰਦੇ ਦੋ ਚੀਜ਼ਾਂ ਇਕੱਠੀਆਂ ਹੋ ਜਾਣ ਨਾ ਤੇ ਬੰਦਾ ਉਹ ਦੋ ਚੀਜ਼ਾਂ ਨੂੰ ਇਕੱਠੀਆਂ ਕਰਕੇ ਮੱਥਾ ਟੇਕ ਕੇ ਤੇ ਕਹਿੰਦੇ ਰੱਬ ਕਿਰਪਾ ਕਰਨ ਲੱਗਿਆ ਨਾ ਤੁਸੀਂ ਮਸਤਕ ਝੁਕਾ ਕੇ ਚੁੱਕੋਗੇ ਤੇ ਜਦੋਂ ਪਹਿਲਾਂ ਤੁਸੀਂ ਆਏ ਸੀ ਉਦੋਂ ਆਮ ਵਿਅਕਤੀ ਪਰ ਦੋ ਗੁਣ ਪੱਲੇ ਹੋਣ ਤੇ ਨਮਸਕਾਰ ਕਰਨ ਤੋਂ ਬਾਅਦ ਜਦੋਂ ਮੱਥਾ ਟੇਕ ਕੇ ਸਿਰ ਚੁੱਕਾਂਗੇ ਤੇ ਜਿੱਧਰ ਵੀ ਤੱਕੋਗੇ ਨਿਰੰਕਾਰ ਆਪ ਖਲੋਤਾ ਨਜ਼ਰ ਆਏਗਾ। ਉਹ ਦੋ ਗੁਣ ਕਿਹੜੇ ਨੇ ਸਹਿਬ ਕਹਿੰਦੇ ਸਦਕ ਕਰ ਸਿਜਦਾ ਮਨ ਕਰ ਮਖਸੂਰ ਜੇ ਤਿਰ ਦੇਖਾਂ ਤੇ ਤਿਰ ਮੌਜੂਦ। ਉਹ ਦੋ ਚੀਜ਼ਾਂ ਕਹਿਣ ਅੰਦਰ ਵਿਸ਼ਵਾਸ ਪੂਰਾ ਭਰੋਸਾ ਹੋਣਾ ਸਿਦਕ ਹੋਣਾ ਤੇ ਮੈਂ ਕਿਹੜੀ ਵੱਡੀ ਕਸਤੀ ਦੇ ਸਾਹਮਣੇ ਆਪਣਾ ਸਿਰ ਚੁਕਾ ਜਾਵਾਂ ਤੇ ਦੂਸਰਾ ਗੁਰੂ ਕੇ ਪਿਆਰਿਓ ਅੰਦਰੋਂ ਸੁਰਤੇ ਉਹ ਮਨਵਾ ਉਧਰ ਚੱਲ ਪਵੇ ਉਸ ਦੇ ਪਿਆਰਾਂ ਦੇ ਵਹਿਣ ਵਿਚ ਵਹਿ ਤੁਰੇ ਜੇ ਦੋਵੇਂ ਇਕੱਠੇ ਹੋ ਜਾਣ ਤੇ ਜਿੱਧਰ ਤੱਕੀਏ ਉਹਦਾ ਰੂਪ ਨਜ਼ਰ ਆਉਂਦਾ ਏ। ਖੈਰ ਐਸਾ ਨੀ ਚਾਹੀਦਾ ਕਿ ਅਸੀਂ ਸੋਚ ਕੇ ਕਰਾਂਗੇ ਇਹੋ ਜੀ ਕਲਾ ਉਹਦੇ ਪਿਆਰ ਵਿਚ ਗੁਰੂ ਕੇ ਪਿਆਰਿਓ ਪਤਾ ਵੀ ਨੀ ਲੱਗਦਾ। ਬਸ ਆਸ ਰੱਖੀਏ ਆਪਾਂ ਰੰਗ ਕੇ ਸਾਰੇ ਸਤਿਗੁਰੂ ਸਾਨੂੰ ਘੜੀ ਦੇ ਪਰ ਸੋਚ ਕੇ ਨਹੀਂ ਉਹਦੇ ਪਿਆਰਾਂ ਵਿਚ ਭਿੱਜ ਕੇ ਐਹੋ ਜਿਹੀਆਂ ਘਟਨਾਵਾਂ ਦੱਸਦੇ ਨੇ ਕਿ ਉਹਨਾਂ ਦੇ ਉੱਪਰ ਵਾਪਰਦੀਆਂ ਨੇ। ਇਸ ਬਾਲਕ ਨੇ ਨਮਸਕਾਰ ਕੀਤੀ ਬੜੇ ਪਿਆਰ ਨਾਲ ਤੇ ਪੁੱਛਿਆ ਕਿ ਜੀ ਮੈਨੂੰ ਕਿਉਂ ਬੁਲਾਇਆ।
ਕਿਰਪਾ ਦ੍ਰਿਟ ਵਲੋਕ ਸਾਈ ਸ੍ਰੀ ਮੁਖ ਕੋਮਲ ਗਿਰਾ ਲਾਈ।
ਸਤਿਗੁਰੂ ਨੇ ਆਉਂਦਿਆਂ ਸਾਹ ਉਸ ਬਾਲਕ ਤੇ ਆਪਣੀ ਮਿਹਰਾਂ ਵਾਲੀ ਦ੍ਰਿਸ਼ਟੀ ਪਹਿਲਾਂ ਸੁੱਟ ਦਿੱਤੀ ਏ ਫਿਰ ਆਪਣੀ ਪਾਪ ਜ਼ੁਬਾਨ ਰਚਨਾ ਤੋਂ ਬਚਨ ਕੀਤੇ ਨੇ।
ਕੋ ਬਾਲਕ ਕੋ ਹੈ ਤਵ ਨਾਮੁ ਕੌਣ ਗਰਾਮੁ ਮੈਂ ਤੇਰੋ ਤਮੁ।
ਗਰੀਬ ਨਿਵਾਜ ਪਿਤਾ ਜੀ ਸਿੱਧੇ ਜੇ ਸਵਾਲ ਪੁੱਛਦੇ ਨੇ ਵੀ ਕੌਣ ਤੇ ਤੂੰ ਮਾਲਕ ਏ ਕਿ ਕਿਸੇ ਦੀਆਂ ਬੱਕਰੀਆਂ ਚਰਾ ਰਿਹਾ ਏ ਤੇਰਾ ਪਿੰਡ ਕਿਹੜਾ ਏ ਨਾਂ ਕਿਹੜਾ ਹੈ।
ਕਹਿ ਕੋ ਤਾਤ ਸੋ ਦਿਓ ਬਤਾਈ ਅਜਾ ਚਰਾਏ ਕੇ ਆਪਣਾ ਬਤਾਈ।
ਕਹਿਣ ਲੱਗੇ ਤੇਰੇ ਬਾਪ ਕੌਣ ਏ ਤੂੰ ਆਪਣੀਆਂ ਬੱਕਰੀਆਂ ਚਰਾ ਰਹੇ ਕਿ ਕਿਸੇ ਦੂਜੇ ਦੀਆਂ ਚਰਾ ਰਿਹਾ ਤੈ।
ਸੁਣ ਕੇ ਸੁਸਨੇ ਬਚਨੋ ਚਾਰੇ ਘਰ ਹੈ ਨਿਕ ਸੋ ਗ੍ਰਾਮ ਤੁਮਾਰੇ।
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਮੇਰਾ ਇੱਥੇ ਨੇੜੇ ਪਿੰਡ ਤੇ ਉੱਚੇ ਮੇਰਾ ਘਰ ਕੈ
ਗੂੜਾ ਆਖੇ ਮੇਰੋ ਜਾਨੋ ਪਛਾਣੋ।
ਕਹਿਣ ਲੱਗੇ ਜੀ ਸਤਿਗੁਰੂ ਜੀ ਮੇਰੇ ਘਰਦਿਆਂ ਨੇ ਬੂੜਾ ਨਾਮ ਤੇਰਾ ਰੱਖਿਆ ਏ ਤੇ ਜੱਟ ਜਿਮੀਦਾਰਾਂ ਦੇ ਘਰ ਮੇਰਾ ਜਨਮ ਹੋਇਆ ਤੈ।
ਮਾਤ ਪਿਤਾ ਕੀ ਐਸ ਪਾਈ ਅਜਾਤ ਰਾਵਤ ਆਪਣਾ ਪਰਾਈ।
ਮੈਂ ਆਪਣੇ ਮਾਪਿਆਂ ਦੀ ਆਗਿਆ ਦੇ ਨਾਲ ਕੁਝ ਬੱਕਰੀਆਂ ਆਪਣੀਆਂ ਤੇ ਕੁਝ ਹੋਰਾਂ ਦੀਆਂ ਚਰਾਣ ਆਇਆ ਤਾਂ
ਗੁਰੂ ਭਨਿਓ ਕਰੀਏ ਨਿਜਕਾਰੀ ਜ ਜਾਏ ਤੇ ਹੋ ਨਿਜ ਅਜਾ ਸੰਭਾਰੀ।
ਬਸ ਇੰਨਾ ਜਦੋਂ ਜਵਾਬ ਮਿਲਿਆ ਤੇ ਸਾਹਿਬ ਕਹਿੰਦੇ ਠੀਕ ਹੈ, ਜਾ ਫਿਰ ਜਾ ਕੇ ਆਪਣੀਆਂ ਬੱਕਰੀਆਂ ਸੰਭਾਲ।
ਸਿਸ ਕਹੇ ਸੰਸਾ ਪਾਵਨ ਮਾਹੀ, ਪ੍ਰਥਮ ਬੁਲਾਇਓ ਆਪਣੇ ਪਾਹੀ।
ਬਾਬਾ ਬੁੱਢਾ ਸਾਹਿਬ ਜੀ ਰੁਕ ਗਏ, ਕਹਿਣ ਲੱਗੇ ਵਾਹ ਸਤਿਗੁਰੂ ਜੀ, ਉਹ ਮੈਨੂੰ ਸ਼ੱਕ ਪੈ ਗਿਆ ਏ, ਮੈਨੂੰ ਆਪ ਉਚੇਚਾ ਕੋਲ ਬੁਲਾਇਆ ਤੁਸਾਂ ਨੇ।
ਮੋਰ ਨਾ ਕਾਰਜ ਕਛੂ ਬਤਾਇਓ, ਜਾਓ ਅਬੈ ਮੁਕਤੇ ਫਰਮਾਇਓ।
ਕਹਿਣ ਲੱਗੇ ਮੈਂ ਸੋਚਿਆ ਮੈਨੂੰ ਕੋਈ ਤੁਸਾਂ ਨੇ ਕੰਮ ਕਰਾਉਣਾ ਹੋਏਗਾ, ਕੰਮ ਤੇ ਤੁਸੀਂ ਕੋਈ ਦੱਸਿਆ ਕੋਈ ਨਹੀਂ। ਬਸ ਇੰਨਾ ਬਚਨ ਕਹਿ ਦਿੱਤਾ ਜੇ ਜਾਓ ਵਾਪਸ ਤੇ ਜਾ ਕੇ ਜਿਹੜਾ ਕੰਮ ਕਰਦੇ ਉਹੀ ਕਰੋ।
ਜੋ ਰਾਵਰ ਕੋ ਕਾਜ ਨਾ ਕੋਈ, ਕਿਉਂ ਹਾਂ ਕਾਰਨੇ ਐਸੁਨ ਹੋਈ।
ਭੋਲਾਪਨ ਬੱਚਾ ਏ ਅੰਦਰ, ਕਹਿਣ ਲੱਗੇ ਸਤਿਗੁਰੂ ਜੇ ਤੁਹਾਨੂੰ ਕੰਮ ਕੋਈ ਨਹੀਂ ਸੀ ਮੇਰੇ ਤਾਂ ਤੇ ਮੈਨੂੰ ਬੁਲਾਇਆ ਕਾਹਦੇ ਲਈ, ਸਾਜੇ ਬੁਲਾਇਆ ਵੀ ਤੇ ਕੰਮ ਵੀ ਕੋਈ ਨਹੀਂ ਦੱਸਿਆ।
ਸ੍ਰੀ ਗੁਰੂ ਕਹਿਓ ਜੋ ਨਿਕਟ ਹਕਾਰਾ, ਕੌਣ ਦੋਸ਼ ਇਸ ਵਿਖੇ ਨਿਹਾਰਾ।
ਸਤਿਗੁਰੂ ਜੀ ਉਸ ਬੱਚੇ ਦੇ ਲੈਵਲ ਤੇ ਆ ਕੇ ਨਾ ਉਸੇ ਪਿਆਰ ਵਿਚ ਮੁਸਕਰਾ ਕੇ ਕਹਿੰਦੇ ਬੇਟਾ ਠੀਕ ਹੈ ਸੀ ਤੈਨੂੰ ਬੁਲਾਇਆ ਏ, ਜੇ ਅਸੀਂ ਤੈਨੂੰ ਕੋਈ ਕੰਮ ਨਹੀਂ ਦੱਸਿਆ, ਜੇ ਬੁਲਾ ਲਿਆ ਤੇ ਇਹਦੇ ਚ ਗੁਨਾਹ ਵੀ ਅਸੀਂ ਕੀ ਕੀਤਾ। ਕਹਿ
ਮਿਲਣੇ ਬੋਲਣ ਆਪਣਾ ਪਰਾਈ, ਬੁੱਧ ਸੁੱਧ ਸਗਰੀ ਪਰੈ ਲਖਾਈ।
ਕਹਿਣ ਲੱਗੇ ਜਦੋਂ ਕੋਈ ਆਦਮੀ ਮਿਲਦਾ ਏ ਇੱਕ ਦੂਜੇ ਦਾ ਹਾਲ ਚਾਲ ਪੁੱਛਦਾ ਏ, ਆਪਣੇ ਤੇ ਪਰਾਏ ਦਾ ਪਤਾ ਲੱਗਦਾ। ਕਹਿ
ਬੂੜਾ ਸੁਨਗਾ ਬੰਧਨ ਕਰ ਕੈ, ਵਧਿਓ ਪ੍ਰੇਮ ਔਰ ਰਹਿਓ ਵਿਚਰਕੈ।
ਕਹਿਣ ਲੱਗਾ ਚੰਗਾ ਮਹਾਰਾਜ ਜੀ, ਜੇ ਤੁਸੀਂ ਉਸ ਤਰ੍ਹਾਂ ਹੀ ਮੈਨੂੰ ਬੁਲਾਇਆ ਜਾਣਕਾਰ ਜਿਹੜੇ ਠੀਕ ਏ। ਤੇ ਕਹਿੰਦੇ ਜਦੋਂ ਇਹਨੇ ਨਾ ਇਹ ਗੱਲ ਕਹਿ ਕੇ ਬੰਦਨਾ ਕੀਤੀ, ਇੱਕ ਤੇ ਸਮਰਾਟ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਮਿਲ ਜਾਣੀ, ਫਿਰ ਸਤਿਗੁਰੂ ਜੀ ਨੇ ਆਪਣੀ ਕਿਰਪਾ ਵੱਲ ਦ੍ਰਿਸ਼ਟੀ ਪਾ ਦੇਣੀ, ਫਿਰ ਇੱਕ ਇੱਕ ਬਚਨ ਠੰਡ ਪਾਉਣ ਵਾਲਾ ਉਹ ਬਚਨ ਸੁਣਾ ਦੇਣੇ, ਤੇ ਫਿਰ ਬੰਦੇ ਦਾ ਅੰਦਰ ਕਿੱਥੇ ਜਾਏਗਾ। ਕਵੀ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਨਾ ਜਦੋਂ ਹੁਣ ਮੱਥਾ ਟੇਕਣ ਲੱਗੇ ਨਾ ਦੁਬਾਰਾ, ਤੇ ਇੱਕਦਮ ਉਹਨਾਂ ਦਾ ਫਿਰਦਾ ਸਤਿਗੁਰੂ ਦੇ ਪਿਆਰਾਂ ਨਾਲ ਭਰ ਗਿਆ। ਉਹਨੂੰ ਨੀ ਪਤਾ ਕਿ ਮੇਰੇ ਅੰਦਰ ਪਿਆਰ ਕਿੱਥੋਂ ਆ ਗਿਆ ਹੈ। ਉਹ ਪਹਿਲੀ ਵਾਰ ਮਿਲੇ ਇੰਨਾ ਪੁੱਛੇ ਤੇ ਵਾਪਸ ਮੁੜੇ ਕੁਝ ਵੀ ਨੀ ਕਹਿਣਾ, ਪਰ ਨਹੀਂ ਗੁਰੂ ਪੀਰ ਤੇ ਫਕੀਰ ਲੋਕਾਂ ਦੇ ਕੋਲ ਇਹ ਕੁਝ ਤਾਂ ਵੱਡੀਆਂ ਕਹਾਣੀਆਂ ਹੁੰਦੀਆਂ ਨੇ। ਜਾਈਦਾ ਹੈ ਪਿਆਰਿਓ ਜਦੋਂ ਉਹ ਆਪਣੀ ਦ੍ਰਿਸ਼ਟੀ ਪਾਣ, ਖੁਦ ਨੂੰ ਨੀ ਪਤਾ ਉੱਠਦਾ ਕਿ ਖੰਜੂ ਕਿਉਂ ਵਹਿ ਰਹੇ ਹਨ ਤੇ ਅੰਦਰ ਉਹਨਾਂ ਲਈ ਇਤਨੇ ਪਿਆਰ ਵਾਲੀ ਖਿੱਚ ਕਿਉਂ ਪੈ ਗਈ ਏ, ਕਿਉਂਕਿ ਉਹ ਸੋਚ ਸਮਝ ਕੇ ਪੈਂਦੇ ਨੇ। ਸਹਿਬ ਕਹਿੰਦੇ ਇਹ ਪਿਰਮ ਪਿਆਲਾ ਕਸਮ ਕਾ, ਜੈ ਪਾਵੇ ਤਹਿੰਦੇ। ਇਹ ਉਹ ਜਾਣੇ ਉਹਨੇ ਆਪਣੇ ਹੱਥ ਵਿਚ ਰੱਖਿਆ ਈ ਕਿਵੇਂ ਪਿਆਰ ਦਾ ਪਿਆਲਾ ਆਪੇ ਦ੍ਰਿਸ਼ਟੀ ਦੇ ਨਾਲ ਉਹ ਦੇ ਦਿੰਦਾ ਏ। ਪਿਆਲਾ ਉਸ ਦਿਨ ਭਰ ਕੇ ਅੰਦਰੋਂ ਉਸ ਨੂੰ ਨਿਰੰਕਾਰ ਦੀ ਰਹਿਮਤ ਨਾਲ ਜੋੜ ਦਿੱਤਾ। ਕਹਿ
ਸਮਝਿਆ ਲੋਨ ਜਜਾ ਚੜਾਈ, ਜਾਏ ਸਦਨ ਪੁਰ ਰਹਿਣ ਬਤਾਈ।
ਬਾਬਾ ਬੁੱਢਾ ਸਾਹਿਬ ਨੇ ਸ਼ਾਮ ਤੱਕ ਆਪਣੀਆਂ ਬੱਕਰੀਆਂ ਚੜਾਈਆਂ, ਫਿਰ ਆਪਣੇ ਘਰ ਚਲੇ ਗਏ।
ਸ੍ਰੀ ਅੰਗ ਸੁਣੀਏ ਕਹਿ ਬਾਲਾ, ਮੈਂ ਤਾਂ ਪੂਜਨ ਕਰੇ ਕਿਰਪਾਲਾ।
ਭਾਈ ਬਾਲਾ ਜੀ ਕਹਿਣ ਲੱਗੇ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਬਾਅਦ ਵਿਚ ਬਿਨੈ ਕਰ ਪੁੱਛਿਆ।
ਇਹ ਬਾਲਕ ਜੋ ਨਿਕਟ ਬੁਲਾਵਾ, ਤੈ ਤੋ ਤੈ ਸੋ ਬਚਨ ਬਲਾਸ ਅਲਾਵਾ।
ਗਰੀਬ ਨਿਵਾਜ ਪਿਤਾ ਸਮਝ ਨੀ ਆਈ ਇਸ ਬਾਲਕ ਨੂੰ ਆਪ ਜੀ ਨੇ ਬੁਲਾਇਆ ਏ, ਤੇ ਇੱਕ ਦੋ ਬਚਨ ਜੋ ਕੀਤੇ ਨੇ ਕਿਉਂ ਕੀਤੇ। ਕੰਨ
ਕੌਣ ਹੈ ਕਿਉਂ ਨਿਕਟ ਹਕਾਰਾ, ਮੁਝੇ ਗਲ ਤਾਂ ਸੁਣਾਵੋ ਸਾਰਾ।
ਸਾਹਿਬ ਮੇਰਾ ਅੰਦਰ ਕਹਿੰਦਾ ਏ ਤੁਸਾਂ ਨੇ ਕੋਈ ਵੱਡੀ ਕਲਾ ਵਰਤਾਣੀ ਏ, ਇਹ ਕਿਉਂ ਕੋਲ ਬੁਲਾਇਆ, ਕਿਵੇਂ ਤਾਰਨਾ ਏ, ਇਹ ਕੌਣ ਏ, ਕਿਰਪਾ ਕਰਕੇ ਮੈਨੂੰ ਦੱਸਣਾ ਕਰੋ।
ਮਨੋ ਪ੍ਰਭੂ ਹੋਇਆ ਮਤਵੰਤਾ, ਕਿਤਕ ਦਿਵਸ ਮੈਂ ਪੂਰਨ ਸੰਤਾ।
ਗਰੀਬ ਨਿਵਾਜ ਪਿਤਾ ਕਹਿਣ ਲੱਗੇ ਬਾਲਿਆ ਭਾਵੇਂ ਰੱਬੀ ਰਮਜਾ ਨੂੰ ਨਹੀਂ ਇਸ ਤਰ੍ਹਾਂ ਪ੍ਰਗਟ ਕਰੀਦਾ, ਪਰ ਜਿਹੜੇ ਨੇੜੇ ਹੁੰਦੇ ਨੇ ਪਿਆਰੇ, ਨੇੜੇ ਤੋਂ ਸਰੀਰ ਕਰਕੇ ਨਹੀਂ ਹੁੰਦੇ, ਜਿਹੜੇ ਅੰਦਰੋਂ ਸਤਿਗੁਰੂ ਜਿਨ੍ਹਾਂ ਨੂੰ ਨੇੜੇ ਕਰਨ, ਤੇ ਫਕੀਰ ਜਿਨ੍ਹਾਂ ਨੂੰ ਅੰਦਰੋਂ ਭਾਵਨਾ ਕਰਕੇ ਨੇੜੇ ਕਰਨ ਉਤੇ ਸਾਂਝ ਪਾਉਂਦੇ ਨੇ। ਕਹਿਣ ਲੱਗੇ ਭਾਈ ਬਾਲਿਆ ਇਹ ਕੁਛ ਕੁ ਦਿਨਾਂ ਤੋਂ ਬਾਅਦ ਇਹਨੇ ਬਹੁਤ ਵੱਡਾ ਮਹਾਂਪੁਰਖ ਬਣਨਾ ਹੈ। ਇਹਨੇ ਬਹੁਤ ਮਤਵੰਤਾ ਸੰਤ ਬੰਨਾ ਕਹਿ
ਮੈਂ ਸਿੱਖੀ ਕੋ ਸਦਨ ਬਸਾਲਾ ਸ਼ਬਦ ਨ ਸਕੈ ਮਨ ਵਿਸ਼ੇ ਜਿਨਾਂ
ਆ ਦੇਖੋ ਕਿਤਨੇ ਬਚਨ ਹੋ ਰਹੇ ਨੇ ਤੁਹਾਨੂੰ ਗੁਰੂ ਨਾਨਕ ਸਾਹਿਬ ਵੱਲੋਂ ਜਿਵੇਂ ਦੁਨੀਆਂ ਜਿਹਨੂੰ ਵਰ ਕਹਿੰਦੀ ਏ ਆਪਣੇ ਘਰ ਆਪਾਂ ਬਖਸ਼ਿਸ਼ ਵਾਲੇ ਬਚਨ ਕਹਿੰਦੇ ਆ ਕਹਿਣ ਲੱਗੇ ਭਾਈ ਬਾਲਾ ਕਿ ਕੋਈ ਜਿਹੜਾ ਸਿੱਖੀ ਦਾ ਘਰ ਹੋਏਗਾ ਸਿੱਖੀ ਦਾ ਘਰ ਦੂਸਰੇ ਸ਼ਬਦਾਂ ਚ ਕਹਿ ਲਓ ਇਹਦੇ ਕੋਲ ਸਤਿਗੁਰੂ ਦੀ ਇੰਨੀ ਸਿੱਖੀ ਹੋਏਗੀ ਮਨ ਉਹ ਸਿੱਖੀ ਦੇ ਤਮਾਮ ਗੁਣ ਇਹਦੇ ਅੰਦਰ ਹੋਣਗੇ ਤੇ ਦੂਸਰਾ ਬਚਨ ਕੀਤਾ ਨੇ ਭਾਈ ਇਹਦਾ ਮਨ ਕਦੇ ਵੀ ਵਿਸ਼ੇ ਤੇ ਵਿਕਾਰਾਂ ਵਿੱਚ ਜਾਏਗਾ ਹੀ ਨਹੀਂ ਇਹ ਇਤਨੀ ਉੱਚੀ ਹਸਤੀ ਹੋਏਗੀ
ਜੀਵਨ ਮੁਕਤ ਅਵਸਥਾ ਪਾਵੇ ਆਪਣੇ ਬਸੋ ਅਵਰਤ ਰਾਵੇ
ਕਹਿਣ ਲੱਗੇ ਕਿ ਜਿਉਂਦਿਆਂ ਦੀ ਜੀਵਨ ਮੁਕਤ ਹੋਣਗੇ ਆਪ ਵੀ ਤਰਨਗੇ ਤੇ ਖਜ਼ਾਨਾ ਨੂੰ ਲੋਕਾਂ ਨੂੰ ਵੀ ਇਹ ਤਾਰਨਗੇ
ਮੈਂ ਬੋਲਿਓ ਜੇ ਹਵੈ ਹੈ ਐਸੋ ਕਿਉਂ ਸ਼ੰਕ ਪੁਸ਼ ਕਾਰਜ ਕੈਸੋ
ਜੇ ਗਰੀਬ ਨੂੰ ਆਜ ਪਿਤਾ ਜੀ ਇਹ ਇਤਨਾ ਵੱਡੀ ਹਸਤੀ ਏ ਤੁਸੀਂ ਆਖ ਰਹੇ ਹੋ ਸਿੱਖੀ ਦਾ ਘਰ ਮਨ ਕਦੇ ਵਿਕਾਰਾਂ ਵਿੱਚ ਨਹੀਂ ਜਾਣਾ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਬੰਨਾ ਤੇ ਫਿਰ ਛੋਟਾ ਜਿਹਾ ਬਾਲਕ ਨੇ ਇਹੋ ਜਿਹਾ ਸਵਾਲ ਕਿਉਂ ਕੀਤਾ ਜੀ ਮੈਨੂੰ ਬੁਲਾਤਾ ਕਿਉਂ ਤੇ ਵਾਪਸ ਕਿਉਂ ਤੋਰਿਆ ਇਹਨੇ ਤੇ ਆਮ ਬੱਚਿਆਂ ਦੀ ਤਰ੍ਹਾਂ ਗੱਲ ਪੁੱਛੇ ਕਹਿ
ਸੁਣ ਪੁੰਨ ਭਾਖਿਓ ਦਇਆ ਵਸ
ਕਹਿਣ ਲੱਗੇ ਗਰੀਬ ਨਵਾਜ ਪਿਤਾ ਨੇ ਬਚਨ ਕੀਤੇ ਭਾਈ ਬਾਲਿਆ ਸਾਰਾ ਕੁਝ ਅੰਦਰ ਢਕਿਆ ਏ ਅਜੇ ਪ੍ਰਕਾਸ਼ ਨਹੀਂ ਨਾ ਅਸਾਂ ਕੀਤਾ ਤਾਂ ਕਰਕੇ ਇਹ ਪਿਆਰਿਓ ਬਹੁਤ ਵੱਡੇ ਬਚਨ ਦੇ ਸਾਹਮਣੇ ਆ ਰਹੇ ਇਹ ਰੱਬ ਦੇ ਪਿਆਰਿਆਂ ਦੇ ਜਰੂਰੀ ਨਹੀਂ ਹੁੰਦਾ ਸੀ ਕਈ ਵਾਰ ਕਿਸੇ ਮਹਾਂਪੁਰਖ ਜਾਂ ਕਿਸੇ ਗੁਰਸਿੱਖ ਵੱਡੇ ਕੋਲ ਜਾਵਾਂਗੇ ਅਸੀਂ ਸਾਡਾ ਵੱਧ ਤੋਂ ਵੱਧ ਮੀਟਰ ਕਿਸੇ ਮਹਾਂਪੁਰਖ ਨੂੰ ਜਾਂ ਕਿਸੇ ਪੂਰਨ ਜੀਵ ਨੂੰ ਵਾਰਤੇ ਦਾ ਇਹ ਹੁੰਦਾ ਵੀ ਮੇਰੇ ਦਿਲ ਦੀ ਬੋਝ ਲਵੇ ਜਰੂਰੀ ਤੇ ਨਹੀਂ ਪਿਆਰੇ ਹੋ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦਾ ਬਚਨ ਸੀ ਉਹ ਕਹਿੰਦੇ ਨਿਰੰਕਾਰ ਦੀ ਮਰਜ਼ੀ ਕਿਹੜੀ ਕਿਹੜੀ ਸ਼ਕਤੀ ਉਹਨੇ ਦੇ ਕੇ ਤੇ ਕਿਹੜੀ ਨਾ ਦੇ ਕੇ ਆਪਣੇ ਘਰ ਵੱਲ ਤੋਰੀ ਰੱਖਣਾ ਹੋ ਸਕਦਾ ਮਾਲਕ ਬਾਕੀ ਰਹਿਮਤਾ ਦੇ ਕੇ ਕੱਲੀ ਅੰਤਰ ਜਾਮਤਾ ਨਾ ਦੇ ਕੇ ਵੀ ਨਹੀਂ ਦੇਣੀ ਕਿਸੇ ਨਾਲ ਨੁਕਸਾਨ ਹੋ ਸਕਦਾ ਤੇ ਕਿਸੇ ਨੂੰ ਅੰਤਰ ਜਾਮਤਾ ਦੇ ਕੇ ਬਾਕੀ ਇਹੋ ਜਿਹੇ ਕੁਝ ਗੁਣ ਜਿਹੜੇ ਇਹ ਫਕੀਰੇ ਦੇ ਹੋਇਆ ਕਰਦੇ ਉਹਨਾਂ ਚੋਂ ਇੱਕ ਅੱਧਾ ਨਾ ਦੇਣਾ ਕਿਉਂਕਿ ਉਹਨੂੰ ਫਿਕਰ ਹੁੰਦਾ ਏ ਵੀ ਇਹਦੇ ਕਰਕੇ ਕਿਧਰੇ ਇਹਨਾਂ ਦਾ ਨੁਕਸਾਨ ਨਾ ਹੋਵੇ ਦੂਸਰਾ ਜਿਹੜੀ ਚੀਜ਼ ਨਾਲ ਉਹਨਾਂ ਨੇ ਭਲਾ ਕਰਵਾਉਣਾ ਏ ਉਹਨਾਂ ਨੇ ਉਦੋਂ ਦੇਣੀ ਦੂਸਰੀ ਗੱਲ ਹੋਰ ਪਿਆਰਿਓ ਉਹ ਤਾਂ ਹੀ ਤੇ ਉਹਨੂੰ ਆਖੀ ਦਾ ਬੇਅੰਤ ਸੌ ਸੌ ਜਨਮਾਂ ਦੀ ਭਗਤੀ ਕਰਨ ਤੋਂ ਬਾਅਦ ਵੀ ਉਹ ਅੰਦਰ ਤਾਂ ਖਜ਼ਾਨਾ ਇਕੱਠਾ ਕਰੀ ਰੱਖਦਾ ਉੱਪਰ ਉਹ ਪੜਦਾ ਪਾਣ ਦਿੰਦਾ ਏ ਹੋਰ ਕਿਸੇ ਦੀ ਗੱਲ ਕੀ ਕਰਨੀ ਪਿਆਰਿਓ ਮੇਰੇ ਸਾਹਿਬਾਂ ਦੇ ਪਰਿਵਾਰ ਦੇ ਦਰਸ਼ਨ ਕਰੋਗੇ ਕੀ ਮਹਿਤਾ ਕਲਿਆਣ ਚੰਦ ਕੋਈ ਆਮ ਮਨੁੱਖ ਹੋਏਗਾ ਜਿਹਦੇ ਪਰ ਰੱਬ ਨੇ ਪ੍ਰਕਾਸ਼ ਧਾਰਨ ਕੀਤਾ ਕੀ ਗੁਰੂ ਕੇ ਪਿਆਰੇ ਹੋ ਬੇਬੇ ਨਾਨਕੀ ਕੋਈ ਆਮ ਜੀਤੀਆਂ ਵਰਗੀ ਕੇਵਲ ਔਰਤ ਹੋਏਗੀ ਮਾਤਾ ਸੁਲੱਖਣੀ ਕਿਧਰੇ ਪਿਆਰਿਓ ਕੋਈ ਆਮ ਹੋਏਗੀ ਕਸਤੀ ਜਾਂ ਮਾਂ ਤ੍ਰਿਪਤਾ ਜਿਹਦੇ ਘਰੋਂ ਸਤਿਗੁਰੂ ਦਾ ਪ੍ਰਕਾਸ਼ ਹੋਇਆ ਨਹੀਂ ਇਹ ਨਿਰੰਕਾਰ ਨੇ ਖੁਰੇ ਕਿੰਨਾ ਕੁ ਉਹਨਾਂ ਤੋਂ ਜਾਪਤਾ ਭਗਤੀਆਂ ਕਰਵਾਉਣ ਤੋਂ ਬਾਅਦ ਉਸ ਘਰ ਨੂੰ ਤਿਆਰ ਕੀਤਾ ਜਿਸ ਘਰ ਨਿਰੰਕਾਰ ਨੇ ਗੁਰੂ ਦਾ ਰੂਪ ਧਾਰਨ ਕਰਕੇ ਜਗਤ ਤੇ ਆਉਣਾ ਪਰ ਵੇਖੋ ਪਰਦਾ ਪਾਈ ਰੱਖਿਆ ਸਾਹਿਬਾਂ ਨੇ ਤੇ ਸਾਰੀ ਜ਼ਿੰਦਗੀ ਅੰਤਲੇ ਸਮੇਂ ਉਹਨਾਂ ਦੇ ਜਾ ਕੇ ਉਹ ਪਰਦਾ ਚੁੱਕਿਆ ਮਿੰਟ ਕੁ ਵਿੱਚ ਉਹ ਗੱਲ ਪੂਰੀ ਕਰਦੇ ਇਸ ਗੱਲ ਨੂੰ ਜਰਾ ਸਮਝਣ ਲਈ ਤਾਂ ਵੀ ਨਹੀਂ ਕਰਦਾ ਕਈ ਵਾਰ ਨਾ ਅਸੀਂ ਵੱਡੀਆਂ ਵੱਡੀਆਂ ਦਾਤਾਂ ਤੋਂ ਨਿੱਕੇ ਨਿੱਕੇ ਸ਼ੰਕੇ ਕਰਕੇ ਖਾਲੀ ਰਹਿ ਜਾਂਦੇ ਆ ਕਿਸੇ ਦੇ ਕੱਪੜੇ ਵੇਖਣ ਲੱਗ ਜਾਂਗੇ ਕਿਸੇ ਦੀ ਗੱਡੀ ਕਿਸੇ ਦਾ ਇੱਕ ਅੱਧਾ ਪਿੰਨ ਮੇਰੇ ਦਿਲ ਦੀ ਨਹੀਂ ਜਾਣੀ ਇਹ ਕਾਹਦਾ ਕੋਈ ਪੂਰਾ ਏ ਭਲਾ ਭਾਈ ਅਸੀਂ ਕੁਝ ਲੈਣ ਗਏ ਆ ਕਿ ਕੁਝ ਆਪਣੇ ਕਮੈਂਟਸ ਦੇਣ ਗਏ ਆ ਵੀ ਚੰਗਾ ਕਿ ਮਾੜਾ ਸਤਿਗੁਰੂ ਕੋਲ ਆਪਾਂ ਬੈਠੇ ਆ ਸਾਰੇ ਸੱਚੇ ਪਾਤਸ਼ਾਹ ਦੇ ਘਰ ਕੋਈ ਘਾਟ ਏ ਘਾਟ ਤੇ ਬਾਅਦ ਇਧਰ ਵੱਧਦੀ ਘਟਦੀ ਏ ਉਛਲ ਪੁਛਲ ਹੋਣੀ ਸਾਡੇ ਮਨਾਂ ਚ ਸਤਿਗੁਰੂ ਤੇ ਸਦਾ ਸੁਥਿਰ ਨੇ ਉਹਦੇ ਪਿਆਰ ਚ ਵੀ ਸਦਾ ਸੁਥਿਰ ਨੇ ਨਦੀ ਕੋਲ ਜਾਓਗੇ ਉਹਨੂੰ ਤੁਹਾਡਾ ਫਿਕਰ ਨਹੀਂ ਕਿ ਤੁਸੀਂ ਪਾਣੀ ਪੀ ਕੇ ਜਾਓ ਜਾਂ ਨਾ ਪੀ ਕੇ ਜਾਓ ਪਿਆਰਿਓ ਇਹ ਤਾਂ ਪੀਣ ਵਾਲੇ ਨੇ ਵੇਖਣਾ ਮੈਂ ਬੁੱਕ ਬਣਾ के ना बनावा। गुरु के प्यारे हो, इसलिए सदा नीवे हो के सरात तुरिये ते को रहमता कर देने। मैं ता कल्याण चंद ली ता इमे क्या सीना सरात आ गए, उन्होंने लंगर त्याग कर रहे से। सतगुरु कहन लगे, पिताजी आज की हो रहा है, बड़े भोजन बन रहे ने। बेटा इस श्राद ने ते कहंदे ने जेड़े साडे वड्डे वडेरे मर चुके ने, उन्हां लई ना जे इना दिना च साधुआ नू ब्राह्मणा नू भोजन छकाइए ते उना पितरा नू पहुंच जांदा है। साहब कह लगे अच्छा, कह लगे पिता जी लंगर ता छकाओ जम जम, हमेशा प्यार करके छकाना, पर जेड़ा ए ख्याल है ना कि पितरा नू उस भोजन की लोड़ है, तुहाडे पितरा नू भोजन की लोड़ नहीं। इनी को गल पहला कहे, किसे नू भी वैसे लोड़ वो एक वखरा विशा है। कह लगे मन लो पितरां नू लोड़ नहीं, ओ एहो जी जगह ते गए ने जिथे ओ तुहाडे भोजन दी उड़ीक नहीं करदे, उहनां दे बेड़े पार हो गए ने। अज पहली बार बापू दे मन विच ए आया, कहन लगा बेटा जी तैनू ए पता है उहनां नू लोड़ नहीं, ते तैनू ए भी पता होगा पितरां दी आत्मा किथे ने। कहन लगे पिता जी पता है ते कह रहा ना, हुण क्योंकि पर्दा चुकना कटान आए, जदों खेड पुरताणी फिर बेटा दीदार करा सकदे। कहिंदे क्यों नहीं पिता जी, पहला चिड़का भी खादियां, कई कुछ उन्हां दे रंग करवाया, क्योंकि खेड रचनी सी ना उन्हां ने। जे सारे खिडारी पहले ही समझौता कर लैन ते खेड बनती नहीं ते किसे तकनी नहीं। साहब खेड खिलाड़दे ने आप, इह उन्हां दी खेडां ने, ते खेड विच आनंद हुंदा जे जंग विच गुरु के प्यारिओ परेशानी हुंदी। खेड सतगुरु कहिंदे दुनिया खेल है, प्यारे हो दुनिया खेल बुरा रुख तुट्ठा भी है, पर दूसरा वचन खेल है सगल जगत है। खेल बनाइए पर खेल नू खेल विच वेखना उहदी कृपा नाल ही वेख सकदे आ। असीं ते दुश्मनियां पा लैने आ खेड दे विच वी। खैर बेनती करन लगा, जदों सतगुरां ने आख्या बैठो, दृष्टि पाई नेत्र बंद कीते, उस मंडलां विच लै गए जिवें बगदाद दे पीर दे पुत्तर नू लै गए सन। किन्ना कुछ दिखाया, इन्हां दी आत्मा सचखंड विच टिकियां तकियां, ते मैता कल्याण चंद उच्चे जाप के विचार बदल गए। उन्हां नू पुछया भी तुसीं इच्छे इच्छे ते ब्रह्म ज्ञानी आउंदे ने, कहिंदे बोलिया जिस दिन तो तेरे घर रब आप ही उस बालक का रूप धारण करके आया, असि उस दिन तो सानू इस घर सामने की बुलंद करदिया ने। कुछ आ गया उन बेटा न जान, उन्हां नू तू केवल पुत्र न समझ, ते उस आनंद विचों वापस आउण नू जी ना करे। कहिंदे मैं नहीं हुण वापस जाना, मैनू खेची रख लो। ओ कहन लगे ना कोई मर्जी नाल खेची आ सकदा ते ना मर्जी नाल रह सकदा, तेनू वापस जिन्ने भेजिया उन्ने खिच लैणा है, असीं चाहवांगे भी ते नहीं। कहन लगे ने जिवें जाणदे हो मैनू इन्ना आनंद खिचे रखो। गुरु के प्यारे कहन लगे नहीं, जिन्हें भेजिया है जदों समा पूरा हो गया उदो तू इच्छे आएगा। साहबा ने उधरों दृष्टि पाई ते अख खुल गई, उच्चे बैठे ने शरीर करके केड़ा किधरे उड़ के जाना है, खेड़ सुरती देशे। ते प्यारे जदों वापस आए उदो मैता कल्याण चंद ने धन गुरु नानक साहब नूं पुत्र दे रूप विच नहीं तकिया। उस दिन ओ दृष्टि मिली जेड़ा सृष्टि दा मालक प्रकाश रूप दे अंदर नजर आया है। ਜੀ ਦੇ ਪਿਆਰ ਦੇ ਅੰਦਰ ਇੱਕ ਪਿਆਰਿਓ ਬਚਨ ਪੜ੍ਹਨਾ ਬਹੁ ਮਾਣ ਕਰੇਨੀ ਆ। ਅਸੀਂ ਜੀਵ ਇਸਤਰੀਆਂ ਵਾ, ਸਤਿਗੁਰੂ ਸਾਡਾ ਪਰਮੇਸ਼ਰ ਏ, ਸਾਨੂੰ ਐਸੋ ਜਿਹਾ ਫਿਰ ਮਿਲਿਆ। ਫਿਰ ਕਹਿੰਦੇ ਪਤੀ ਨੂੰ ਗੁਰੂ ਨਾਨਕ ਸਾਹਿਬ ਜੀ ਵਰਗੇ, ਪਹਿਲਾਂ ਆਪੇ ਖੇਡ ਰਚਾ ਕੇ ਪਿਆਰ ਕਰਦੇ, ਜਦੋਂ ਚਾਹਣ ਤੇ ਸ਼ਕਿੰਤਾਂ ਦੇ ਅੰਦਰ ਉਹ ਖੇਡ ਵਿਖਾ ਦੇਣ। ਪੜ੍ਹਨਾ ਪਿਆਰ ਨਾਲ ਜੀ, ਬਹੁ ਮਾਣ ਕਰੇਨੀ ਆ ਸਰਬਾ ਤੇਰੇ ਜਿਆ ਫਿਰ ਮੇਰਾ, ਬਹੁ ਮਾਣ ਕਰੇਨੀ ਆ ਸਰਬਾ ਤੇਰੇ ਜਿਆ ਫਿਰ ਮੇਰਾ, ਬਹੁ ਮਾਣ ਕਰੇਨੀ
ਆਰਬਾ ਤੇਰੇ ਜਿਆ ਫਿਰ ਮੇਰਾ, ਬਹੁ ਮਾਣ ਕਰੇਨੀ ਆ
ਸਹਿਬਾ ਤੇਰੇ ਜਿਆ ਫਿਰ ਮੇਰਾ, ਬਹੁ ਮਾਣ ਕਰੇਨੀ ਆ ਸਹਿਬਾ ਤੇਰੇ ਜਿਆ ਫਿਰ ਮੇਰਾ, ਬਹੁ ਮਾਣ
ਕਰੇਨੀ ਆ ਸਹਿਬਾ ਤੇਰੇ ਜਿਆ ਫਿਰ ਮੇਰਾ, ਬਹੁ ਮਾਣ ਕਰੇਨੀ ਆ ਸਹਿਬਾ ਤੇਰੇ ਜਿਆ ਫਿਰ ਮੇਰਾ।
ਮਾਣ ਕਰੋ ਤੁਧ ਉਪਰੇ, ਮਾਣ ਕਰੋ ਤੁਧ ਉਪਰੇ,
ਮਾਣ ਕਰੋ ਤੁਧ ਉਪਰੇ, ਮਾਣ ਕਰੋ ਤੁਧ ਉਪਰੇ,
ਮੇਰੇ ਪ੍ਰੀਤਮ ਪਿਆਰੇ, ਮੇਰੇ ਪ੍ਰੀਤਮ ਪਿਆਰੇ, ਮੇਰੇ ਪ੍ਰੀਤਮ ਪਿਆਰੇ,
ਪ੍ਰੀਤਮ ਪਿਆਰੇ, ਮੇਰੇ ਪ੍ਰੀਤਮ ਪਿਆਰੇ।
ਖੈਰ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜੀ ਆਖਣ ਲੱਗੇ, ਬਾਲਿਆ ਦੇਖ ਅਜੇ ਉਹ ਸਮਾਂ ਨਹੀਂ ਨਾ ਆਇਆ। ਤੂੰ ਉਹਨਾਂ ਨੂੰ ਪੁੱਛਿਆ ਏ ਇਹ ਬਾਲਕ ਦੀ ਤਰ੍ਹਾਂ ਫਿਰ ਕਿਉਂ ਕਰ ਰਹੇ ਸਨ? ਸਤਿਗੁਰੂ ਕਹਿੰਦੇ ਅਜੇ ਅਸਾਂ ਨੇ ਉਹ ਪਰਦਾ ਨਹੀਂ ਨਾ ਚੁੱਕਿਆ, ਪ੍ਰਕਾਸ਼ ਨਹੀਂ ਕੀਤਾ, ਆਪ ਹੀ ਉਹਦੇ ਸਾਹਮਣੇ ਦੀਵਾਰ ਕੀਤੀ ਹੋਈ ਹੈ। ਕਹਿਣ ਲੱਗੇ ਜਦੋਂ ਦ੍ਰਿਸ਼ਟੀ ਪਾਵਾਂਗੇ ਉਦੋਂ ਦਿਵ ਦ੍ਰਿਸ਼ਟੀ ਹੋਏਗੀ ਉਹਦੀ ਆਪਣੀ ਵੀ, ਤੇ ਕੌਰ ਫੁੱਲ ਅੰਦਰੋਂ ਖਿੜ ਜਾਏਗਾ।
ਇਸ ਮੈਂ ਹੋਏ ਪ੍ਰਕਾਸ਼ਾ, ਮੁਹੇ ਬਤਾਵੋ ਦਿਓ ਸੁਖਰਾਸਾ।
ਹੁਣ ਭਾਈ ਬਾਲਾ ਜੀ ਅੱਗੋਂ ਹੋਰ ਜਾਣਨਾ ਚਾਹੁੰਦੇ ਨੇ, ਸਤਿਗੁਰੂ ਕਦੋਂ ਕਲਾ ਵਰਤੇਗੇ, ਮੈਨੂੰ ਦੱਸੋ ਤਾਂ ਸਹੀ, ਉਤਾਵਲੇ ਨੇ। ਇਹ ਵੀ ਤਾਂ ਪਿਆਰੇ ਭਾਗਾਂ ਦੀ ਨਿਸ਼ਾਨੀ ਏ, ਕਿਸੇ ਦੂਸਰੇ ਦੇ ਅੰਦਰ ਪ੍ਰਕਾਸ਼ ਹੁੰਦੇ ਤੱਕਣ ਦਾ ਚਾਅ, ਨਹੀਂ ਤੇ ਸਾਡੀ ਆਪਣੀ ਮੰਗ ਹੋਗੀ ਸਾਹਿਬਾ ਸਾਡੇ ਤੇ ਮਿਹਰ ਕਰ। ਪਰ ਇਹ ਵੀ ਚਾਹੂ ਕਿ ਉਹ ਤੱਤਰੇ ਹੀ ਨੇ, ਉਹਨਾਂ ਕੋਲ ਤੇ ਪ੍ਰਕਾਸ਼ ਹੈ ਹੀ ਏ। ਸਤਿਗੁਰੂ ਜੀ ਦੀ ਖੇਡ ਭਾਈ ਮਰਦਾਨਾ ਜੀ ਤੇ ਇੱਕ ਦਿਨ ਪ੍ਰਕਾਸ਼ ਕਰ, ਫਿਰ ਉਹ ਅੱਗੇ ਪੜਦਾ ਤਾਣ ਕੇ ਕਦੇ ਭੁੱਖ ਲਾ ਦਿੰਦੇ ਨੇ ਤੇ ਕਦੇ ਉਹਨਾਂ ਨੂੰ ਬੱਚੇ ਚੇਤਾ ਕਰਾ ਦਿੰਦੇ ਨੇ, ਕਦੇ ਗੁਰੂ ਕੇ ਪਿਆਰੋ ਕਿੱਧਰ ਤੋਰਨਾ ਉਹਨਾਂ ਦੀਆਂ ਉਹ ਜਾਣਨ। ਕਹਿਣ ਲੱਗਾ ਭਾਈ ਸਾਹਿਬ ਕਹਿੰਦੇ ਸਤਿਗੁਰੂ ਜੀ ਕਦੋਂ ਇਹ ਕਲਾ ਵਰਤੇਗੇ? ਸਾਹਿਬ ਕਹਿਣ ਲੱਗੇ ਇਹ ਕੋਈ ਬਹੁਤਾ ਨਹੀਂ, ਜਿਵੇਂ ਹੁਣ ਬੋਲਣਾ ਮਿਲਣਾ ਹੋ ਗਿਆ ਏ ਨਾ, ਬਸ ਕਲਾ ਤੇ ਉਦੋਂ ਹੀ ਸਤਿਗੁਰੂ ਜੀ ਕਹਿੰਦੇ ਵਰਤ ਚੁੱਕੇ, ਬਸ ਤੈਨੂੰ ਦਿਖਾ ਦੇਵਾਂਗੇ ਚੇਤੇ। ਕਹਿਣ ਲੱਗੇ ਗਰੀਬ ਨੂੰ ਆਜ ਪਿਤਾ ਨੇ ਬਚਨ ਸਾਫ਼ ਹੀ ਕਰ ਦਿੱਤਾ, ਕਹਿੰਦੇ ਕੱਲ ਚੜੇਗਾ ਨਾ ਭਲਕ ਆਏਗਾ, ਤੇ ਹੁੰਦਿਆਂ ਸਾਰ ਕੱਲ ਦੇ ਰੋਜ਼ ਇਹਦੇ ਅੰਦਰ ਦੇ ਕਪਾਟ ਸਾਰੇ ਖੁੱਲ ਜਾਣਗੇ। ਉਹਨਾਂ ਨੇ ਖੋਲਣੇ ਨੇ ਕਪਾਟ, ਗੁਰਮਿਲ ਖੋਲੇ ਬੱਜਰ ਕਪਾਟ, ਉਹ ਕੇਵਲ ਸਤਿਗੁਰਾਂ ਕੋਲ ਹੀ ਨਾ ਚਾਬੀਆਂ, ਹੋਰ ਕਿਸੇ ਮਨੁੱਖ ਕੋਲ ਨਹੀਂ। ਸਾਹਿਬ ਕਹਿੰਦੇ ਕੱਲ ਨੂੰ ਕਪਾਟ ਖੁੱਲ ਜਾਣਗੇ।
ਮਾਖਣ ਬਸਣ ਦੀ ਮਚਾਈ,
ਇਧਰੋਂ ਗੁਰੂ ਕੇ ਮੇਰੇ ਪਿਆਰਿਓ, ਬਾਬਾ ਬੁੱਢਾ ਸਾਹਿਬ ਨੇ ਜਦੋਂ ਅੰਮ੍ਰਿਤ ਵੇਲਾ ਹੋਇਆ, ਜਦੋਂ ਬੈਸੀ ਨਾ ਅੱਜ ਰਾਤ ਨੀਂਦ ਨਹੀਂ ਆਈ। ਨੀਂਦ ਕਿਉਂ ਆਵੇ ਜਿਹਨੂੰ ਏਡੀ ਵੱਡੀ ਸ਼ਕਤੀ ਦੇ ਦੀਦਾਰ ਹੋ ਜਾਣ। ਉਡੀਕਦਾ ਕਦੋਂ ਦਿਨ ਚੜੇ ਤੇ ਕਦੋਂ ਮੈਂ ਆਪਣੇ ਸਾਹਿਬਾਂ ਕੋਲ ਜਾਵਾਂ। ਰਾਤ ਗੁਜ਼ਾਰਨੀ ਔਖੀ ਹੋ ਗਈ ਕਿਉਂਕਿ ਹੁਣ ਉਹ ਖਿੱਚ ਪੈ ਗਈ ਨਾ ਦੀਦਾਰ ਦੀ। ਪਿਆਰਿਓ, ਕਈ ਕਦੇ ਕਦੇ ਰਾਤਾਂ ਹੁੰਦੀਆਂ ਨੀ ਇਹੋ ਜਿਹੇ ਪਿਆਰ ਆਉਂਦੀਆਂ, ਉਹ ਰਾਤਾਂ ਬਣਾਈਆਂ ਨੀ ਬਣਦੀਆਂ, ਉਹ ਮਿਹਰ ਕਰਕੇ ਰਾਤਾਂ ਬਣਾਉਂਦਾ ਏ। ਜੀ ਤੇ ਚਾਹੁੰਦਾ ਸੀ ਪ੍ਰਸੰਗ ਪੂਰਾ ਕਰੀਏ ਪਰ ਸਾਹਿਬ ਨੂੰ ਕੁਝ ਹੋਰ ਭਾਉਂਦਾ ਏ, ਚਲੋ ਜਿਵੇਂ ਉਹ ਤੋਰਨ। ਪਿਆਰਿਓ, ਵਿਨੀ ਕਰ ਲੱਗਾ ਸਾਂ, ਇਹ ਰਾਤ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਦੀ ਏ ਨਾ, ਇਹ ਰਾਤ ਬੜੀ ਅਨੋਖੀ ਏ, ਅਜੀਬ ਏ। ਖੁਰੇ ਸਦੀਆਂ ਬਾਅਦ ਇਹ ਰਾਤ ਆਈ ਹੋਵੇਗੀ ਜਦੋਂ ਉਹਨੂੰ ਮਿਲਣਾ ਚਾਹੁੰਦੇ ਤੇ ਰਾਤ ਲੰਬੀ ਹੋ ਗਈ। ਖਿੱਚਣਾ ਹੋਵੇ ਤੇ ਕਹਿੰਦੇ ਪਤਾ ਨੀ ਕਦੋਂ ਰਾਤ ਲੰਘ ਗਈ। ਜਿਨ੍ਹਾਂ ਨੂੰ ਵਿਛੋੜੇ ਦੀ ਦਰਦ ਪੈ ਗਈ ਪਰਮੇਸ਼ਰ ਦੇ, ਉਹਨਾਂ ਨੂੰ ਇੱਕ ਇੱਕ ਪਲ ਉਹਨਾਂ ਦਾ ਜੋਗ ਵਰਤਾ ਲੰਬਾ ਹੁੰਦਾ ਹੈ। ਬਾਬਾ ਫਰੀਦ ਸਾਹਿਬ ਜੀ ਤਾਂ ਕਹਿੰਦੇ ਨੇ, ਉਹ ਕਹਿੰਦੇ ਅੱਜ ਨਾ ਸੁੱਤੀ ਤੰਤ ਸਿਓ, ਅੱਜ ਜਿਹੜਾ ਉਸ ਨਿਰੰਕਾਰ ਤੋਂ ਵਿਛੋੜਾ ਪਿਆ ਇੱਕ ਰਾਤ, ਅੰਗ ਮੁੜੇ ਮੁੜ ਜਾਏ। ਕਹਿੰਦੇ ਕੱਲਾ ਕੱਲਾ ਮੇਰਾ ਅੰਗ ਦੁਖਦਾ ਪਿਆ, ਕਿਹੜਾ ਅੰਗ ਏ ਜਿਹਨੂੰ ਪੀੜਾ ਨੀ ਹੋ ਰਹੀ। ਤੇ ਨਾਲ ਹੀ ਕਹਿੰਦੇ ਜਾਹੇ ਪੁੱਛੋ ਡੋਹਾ ਗਣੀ, ਤੁਮ ਕਿਉਂ ਰਹਿਣ ਵਿਖਾਏ। ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਉਹਦੇ ਤੋਂ ਬਗੈਰ ਲੰਘ ਜਾਂਦੀ ਏ। ਜਦੋਂ ਨਾ ਬਾਬਾ ਅਮਰਦਾਸ ਜੀ ਨੂੰ ਬ੍ਰਹਮਚਾਰੀ ਨੇ ਇੱਕ ਬਾਣ ਮਾਰਿਆ ਸੀ ਤੇ ਬੀਬੀ ਅਮਰੋ ਨੇ ਅੰਮ੍ਰਿਤ ਵੇਲੇ ਗੁਰੂ ਕੇ ਪਿਆਰਿਓ ਉਸ ਦੇ ਕੋਲੋਂ ਆਵਾਜ਼ ਪਾਉਣੀ ਸੀ। ਘਰ ਜਦੋਂ ਉਹ ਸਾਧੂ ਦਾ ਬਚਨ ਸੁਣਿਆ, ਆ ਕੇ ਪ੍ਰਸ਼ਾਦ ਛਕਾਇਆ, ਉਹਨੇ ਇੰਨੀ ਕੁ ਗੱਲ ਕਹੀ ਸੀ, ਤੁਹਾਡਾ ਗੁਰੂ ਕੌਣ ਏ? ਆਖਿਆ ਕਹਿ ਗੁਰੂ ਤਾਂ ਮੈਨੂੰ ਕੋਈ ਮਿਲਿਆ ਹੀ ਨਹੀਂ। ਬਸ ਇਹ ਸ਼ਬਦ ਜਿਹੜਾ ਸੀ ਨਾ, ਇਹਨੇ ਅੰਦਰ ਦੇ ਪੂਰੇ ਗੁਰੂ ਕੇ ਪਿਆਰਿਓ ਸਿਸਟਮ ਨੂੰ ਖਿਲਾਫ ਰੱਖ ਦਿੱਤਾ। ਜਦੋਂ ਅੰਦਰ ਦੇ ਰਾਤ ਕਹਿਣ ਕੇ ਨਿਰੰਕਾਰ ਮੈਨੂੰ ਗੁਰੂ ਮਿਲਾ, ਮੈਨੂੰ ਨੀ ਪਤਾ ਗੁਰੂ ਕੌਣ ਏ ਕਿੱਥੇ ਵੇ, ਮੈਨੂੰ ਪੂਰਾ ਗੁਰੂ ਚਾਹੀਦਾ ਏ। ਨਾ ਪ੍ਰਸ਼ਾਦ ਛਕਿਆ, ਨਾ ਪਾਣੀ ਪੀਤਾ, ਨਾ ਨੀਰ, ਸਾਰੀ ਰਾਤ ਗੁਰੂ ਕੇ ਪਿਆਰਿਓ ਇੰਜ ਲੰਘੀ ਜਿਵੇਂ ਜੁਗ ਬੀਤਦੇ ਨੇ। ਪਰ ਅੰਮ੍ਰਿਤ ਵੇਲਾ ਅਜੇ ਹੋਇਆ ਨਹੀਂ ਤੇ ਗੁਰੂ ਨਾਨਕ ਸਾਹਿਬ ਬੀਬੀ ਅਮਰੋ ਦੀ ਰਸਨਾ ਤੇ ਬੈਠ ਕੇ ਗਵਾਂਢੀਆਂ ਦੇ ਘਰ ਬੋਲ ਪਿਆ। ਜਿਨ੍ਹਾਂ ਤੇ ਰਾਤ ਆਉਂਦੀ ਏ ਨਾ ਪਿਆਰਿਓ, ਉਹਨਾਂ ਦੇ ਕੋਲੋਂ ਉਹ ਬੋਲ ਖਲੋਂਦਾ, ਜਿਹੜੇ ਆ ਕੇ ਉਹਨਾਂ ਨੂੰ ਬੋਲ ਸੁਣਾਉਂਦਾ ਕੋਇਲ ਦੀ ਤਰ੍ਹਾਂ। ਉਹ ਕੋਇਲ ਬੋਲਦੀ ਕੂ ਕੋ, ਉਹਦੇ ਬੱਚੇ ਕਾਵਾਂ ਦੇ ਆਲਣੇ ਚ ਹੁੰਦੇ ਨੇ, ਜਵਾਬ ਵਿਚ ਕਹਿੰਦੇ ਕੋ ਕੋ। ਬਸ ਉਹ ਕੋਇਲ ਬੱਚਿਆਂ ਨੂੰ ਉਡਾ ਕੇ ਲੈ ਜਾਂਦੀ ਦੇਸ਼ ਨੂੰ, ਆਪਣੇ ਵਤਨਾਂ ਨੂੰ। ਪਿਆਰਿਓ, ਸਤਿਗੁਰੂ ਜੀ ਕਿਸੇ ਦੀ ਰਸਨਾ ਤੇ ਬੈਠ ਕੇ ਬੋਲਦੇ ਨੇ ਤੇ ਜਿਹੜੇ ਉਹਨਾਂ ਦੇ ਹੁੰਦੇ ਅੱਗੋ ਵਾਹਿਗੁਰੂ ਬੋਲਦੇ ਤੇ ਉਹ ਵੀ ਲੈ ਜਾਂਦੇ ਉਸ ਦੇਸ਼ ਨੂੰ। ਖੈਰ, ਸਤਿਗੁਰੂ ਮੇਰਾ ਕਰਨ, ਬਾਬਾ ਬੁੱਢਾ ਸਾਹਿਬ ਕੋਲ ਉਹ ਰਾਤ ਆਈ ਜਦੋਂ ਗੁਰੂ ਕੇ ਪਿਆਰਿਓ ਜਦੋਂ ਅੰਮ੍ਰਿਤ ਵੇਲਾ ਬਾਰਨ ਤੋਂ ਬਾਅਦ ਸ਼ੁਰੂ ਹੋ ਹੀ ਜਾਂਦਾ ਏ। ਇਹਨੇ ਵੇਖਿਆ ਵੀ ਮੈਂ ਉਧਰ ਵੀ ਤੰਗ ਨਾ ਕਰਾਂ। ਰਾਤੀ ਇਹਨੇ ਨੇ ਨਾ ਮੱਖਣ ਲਿਆ ਤੇ ਉਹ ਮੱਖਣ ਚੁੱਕ ਕੇ ਸਤਿਗੁਰੂ ਜੀ ਦੇ ਘਰ ਵੱਲ ਜਿੱਥੇ ਆਸਮ ਸਨ ਉਧਰ ਤੁਰ ਪੈਂਦੇ ਕੰਨ। ਮਾਤਾ ਪਿਤਾ ਸੁੱਤੇ ਪਏ ਨੇ, ਉਹਨਾਂ ਨੂੰ ਨੀ ਕੁਝ ਵੀ ਕਿਹਾ, ਉਹਨਾਂ ਤੋਂ ਚੋਰੀ ਹੋਈ ਮੱਖਣ ਚੁੱਕਿਆ ਤੇ ਫੌੜੀ ਜੀ ਵੀ ਉਹਨਾਂ ਦੀ ਜਾਤ ਨਾ ਖੁੱਲੇ ਰੋਕਣ ਨਾ ਬਹੁਤ ਪਹਿਲਾਂ ਕਿਉਂਕਿ ਦੂਰ ਚੱਲ ਕੇ ਜਾਣਾ ਸੀ। ਸਤਿਗੁਰੂ ਜੀ ਦੇ ਚਰਨਾਂ ਵਿਚ ਪਹੁੰਚਿਆ ਤੇ ਆ ਦੀਦਾਰ ਕੀਤੇ।
ਮਾਖਣ ਵਾਸਣ ਅਗਰ ਕਹਿਣ
ਲੱਗੇ, ਮੱਖਣ ਗਰੀਬ ਨਿਵਾਸ ਪਿਤਾ ਨੂੰ ਭੇਟਾ ਕੀਤਾ ਤੇ ਸਤਿਗੁਰੂ ਜੀ ਦੇ ਚਰਨਾਂ ਚ ਨਮਸਕਾਰ ਕਰਕੇ ਬੈਠਾ। ਸਤਿਗੁਰਾਂ ਨੇ ਆਪਣੀ ਫੇਰ ਦ੍ਰਿਸ਼ਟੀ ਪਾਏ,
ਮੁਸ਼ਕਾਨੇ ਪ੍ਰਭਜਨ ਲਾਇਓ, ਮੱਖਣ ਵਾਸਣ ਕਹਿ ਤੇ ਲਾਇਓ।
ਗਰੀਬ ਨਿਵਾਸ ਪਿਤਾ ਮੁਸਕਰਾ ਪਏ ਤੇ ਪਿਆਰ ਨਾਲ ਖਾਸ ਕੇ ਕਹਿੰਦੇ, ਬੇਟਾ ਮੱਖਣ ਕਿਥੋਂ ਲਿਆਇਆ ਕਹਿ।
ਸੁਣੋ ਤਪਾ ਜੀ ਰਾਵਣ ਹਿੱਤਾ,
ਕਹਿਣ ਲੱਗੇ ਸਤਿਗੁਰੂ ਜੀ ਮੈਂ ਮੱਖਣ ਲਿਆਂਦਾ ਜੀ ਆਪਣੇ ਘਰੋਂ ਨਾਲ ਕੇ ਲੈ ਕੇ ਆਇਆ ਕਾਂ।
ਸੰਤ ਗੁਰਸ਼ੂ ਸੁਜਾਨਾ ਹਸ ਵਿਚਾਰ ਔਰ ਵਿਖੇ ਉਠਣ।
ਮੈਂ ਇਸ ਕਰਕੇ ਲੈ ਕੇ ਆਇਆ ਵਾ, ਮੈਨੂੰ ਇਸ ਤਰ੍ਹਾਂ ਸੁਣਿਆ ਸੀ ਕੋਈ ਸਤਿਗੁਰੂ ਕੋਲ ਤੇ ਮਹਾਂਪੁਰਖ ਦੇ ਕੋਲ ਕਦੇ ਖਾਲੀ ਕੱਚੀ ਨਹੀਂ ਜਾਈਦਾ। ਸਤਿਗੁਰਾਂ ਨੂੰ ਲੋੜ ਨਹੀਂ ਜਾਂ ਉਸ ਮਹਾਂਪੁਰਖ ਨੂੰ ਲੋੜਾਂ ਸਾਡੀਆਂ ਹੁੰਦੀਆਂ ਨੇ। ਇਹ ਅਦਬ ਦਾ ਚਿੰਨ ਹੁੰਦਾ ਏ ਗੁਰੂ ਕੇ ਪਿਆਰੇ। ਭਾਵੇਂ ਅਸੀਂ ਇਹਨਾਂ ਚੀਜ਼ਾਂ ਨੂੰ ਹੌਲੀ ਹੌਲੀ ਹੋਰ ਪਾਸੇ ਲੈ ਤੁਰਦੇ ਹਾਂ, ਸਾਧ ਸੰਗਤ ਜੇ ਗੋਲਕ ਵਿੱਚ ਮਾਤਾ ਪਾਉਣ ਲੱਗਿਆ ਇਹ ਖਿਆਲ ਆਵੇ ਵੀ ਚਲੋ ਗੁਰਦੁਆਰੇ ਦੇ ਕਾਰਜ ਪੂਰੇ ਹੋ ਜਾਣਗੇ, ਇਹ ਬਹੁਤਾ ਨਹੀਂ ਭਲੇ ਵਾਲਾ ਕਰਮ ਭਾਵੇਂ ਮਾਠਾ ਨਹੀਂ, ਭਈ ਤੁਹਾਡਾ ਸੇਵਾ ਵੱਲ ਹੀ ਧਿਆਨ ਏ। ਪਰ ਗੁਰੂ ਕੇ ਪਿਆਰਿਓ ਜੇ ਕਿਧਰੇ ਮਨ ਇਧਰ ਤੁਰ ਪਵੇ ਕੋਈ ਸਤਿਗੁਰੂ ਮੈਂ ਕਿਹੜਾ ਭਾਖਾ ਵਾਲਾ ਵਾ, ਤੇਰੀ ਦਿੱਤੀ ਕੋਈ ਦਾਤ ਵਿੱਚੋਂ ਮੈਂ ਤੇਰੇ ਚਰਨਾਂ ਚ ਭੇਟ ਕਰ ਰਿਹਾ ਤੇ ਤੂੰ ਮੇਰੇ ਗਰੀਬ ਦੀ ਭੇਟਾ ਪ੍ਰਵਾਨ ਕਰਕੇ ਆਪੇ ਅਰਥ ਬਦਲ ਜਾਣਗੇ ਨਾ। ਗੱਲ ਤੇ ਉਹੀ ਏ ਭਾਈ ਸਾਹਿਬ ਜੀ ਮੇਰੇ ਭਾਗ ਚੰਗੇ ਤੇ ਮੇਰੀ ਦਿੱਤੀ ਭੇਟਾ ਨੂੰ ਕਬੂਲ ਕਰ ਰਹੇ ਹੋ। ਸਤ ਸੰਗਤ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਸਤਿਗੁਰੂ ਮਹਾਂਪੁਰਸ਼ਾਂ ਕੋਲ ਗੁਰੂ ਸਾਹਿਬ ਕੋਲ ਖਾਲੀ ਹੱਥੀ ਨਹੀਂ ਜਾਈਦਾ, ਇਸ ਲਈ ਮੇਰੇ ਕੋਲ ਮੱਕੜ ਸੀ ਉਹ ਹਾਜ਼ਰ ਕੀਤਾ ਤੈ।
ਓ ਬਾਲਕ ਹੈ ਲਗਤਨ ਤੇਰਾ ਨਿਸ਼ਚੈ ਕਰ ਕੋ ਘਰ ਜਿਹੇਰਾ।
ਕਹਿਣ ਲੱਗੇ ਦੇਖੋ ਭਈ ਦੇਖੋ ਤੇਰਾ ਛੋਟਾ ਜਿਹਾ ਸਰੀਰ ਏ ਤਨ, ਪਰ ਨਾਲ ਤੂੰ ਇਹ ਕਿਵੇਂ ਕਿਹਾ ਕਿ ਮੇਰਾ ਨਿਸ਼ਚੇ ਕਰਕੇ ਕਿਹਾ ਮੈਂ ਆਪਣੇ ਘਰੋਂ ਲਿਆਇਆ ਤਾਂ ਇਸ ਰਾਤ ਇਹਨਾਂ ਨਿੱਕਾ ਜਿਹਾ ਵੀ ਬੋਲ ਵਿੱਚ ਉੱਚਾਪਨ ਆ ਜਾਵੇ ਸਹਿਬ ਨੂੰ ਭਾਉਂਦਾ ਨਹੀਂ ਤੈ।
ਜਿਸ ਮੈਂ ਫਸ ਕੇ ਨਿਕਸ਼ਨ ਭਾਰੀ ਜਾਗਨੀਨ ਕੀ ਰੀਤ ਵਿਚਾਰੀ।
ਕਹਿਣ ਲੱਗੇ ਬੇਟਾ ਤੈਨੂੰ ਪਤਾ ਹੈ ਜਦੋਂ ਇਹਨਾਂ ਘਰਾਂ ਨੂੰ ਕੋਈ ਆਪਣਾ ਘਰ ਕਹਿੰਦਾ ਏ ਇਹਦੇ ਵਿੱਚ ਤਾਂ ਫਸ ਜਾਂਦਾ ਤੇ ਨਿਕਲਣਾ ਬੜਾ ਔਖਾ ਏ, ਜਿਵੇਂ ਮੱਛੀ ਪਾਣੀ ਚ ਰਹਿੰਦੀ ਉਹਨੂੰ ਬਾਹਰ ਨਿਕਲਣਾ ਔਖਾ ਹੈ ਨਾ। ਸਾਡੇ ਮਨਾਂ ਨੂੰ ਇਹ ਦੁਨੀਆਦਾਰੀ ਦੇ ਵਿੱਚੋਂ ਜਿਹੜੀ ਪਕੜ ਮੇਰਾ ਘਰ ਮੇਰਾ ਪਰਿਵਾਰ ਮੇਰਾ ਇਲਾਕਾ ਕਹਿੰਦੇ ਦੇ ਚੋਂ ਨਿਕਲਣਾ ਔਖਾ, ਜੇ ਮੱਛੀ ਨਹੀਂ ਨਾ ਨਿਕਲ ਸਕਦੀ ਆਪ ਪਾਣੀ ਚ ਕੋਈ ਚਾਰਾ ਨਹੀਂ, ਕੋਈ ਉਸ ਨੂੰ ਜਾਲ ਲਗਾ ਕੇ ਕੱਢ ਲਵੇ ਤੇ ਕੱਢ ਲਵੇ ਆਪ ਨੀ ਗੁਰੂ ਕੇ ਪਿਆਰ ਤੋਂ ਮੱਛੀ ਨਿਕਲਦੀ, ਉਹਦੇ ਅੰਦਰ ਖਿਆਲ ਹੀ ਨਹੀਂ ਆਉਣਾ। ਪਿਆਰਿਓ ਇਹ ਪਲ ਸਾਗਰ ਵਿੱਚੋਂ ਆਪ ਨੀ ਨਿਕਲ ਸਕਦੇ ਜੇ ਸਤਿਗੁਰੂ ਆਪਣੀਆਂ ਮਿਹਰਾਂ ਦਾ ਉਹ ਜਾਲ ਪਾ ਕੇ ਸਾਨੂੰ ਗੁਰੂ ਕੇ ਪਿਆਰ ਕੱਢ ਲੈਣ ਤਾਂ ਨਿਕਲ ਸਕਦੇ ਹਾਂ। ਸਤਾਈ ਤੇ ਮੇਰੇ ਸਾਹਿਬ ਕਹਿੰਦੇ ਆਪੇ ਜਾਲ ਮੰਤੜਾ, ਉਹ ਜਾਲ ਪਾਉਂਦਾ ਜਾਲ ਹੀ ਪਾ ਕੇ ਉਹਨੇ ਘਰਾਂ ਤੋਂ ਚੁੱਕ ਕੇ ਸਾਨੂੰ ਆਪਣੇ ਦਰਬਾਰ ਚ ਲੈ ਆਂਦਾ ਹੈ। ਇਹ ਉਹਦਾ ਜਾਲ ਹੀ ਜੇ ਜਦੋਂ ਅਸੀਂ ਨਿਤਨੇਮ ਕਰਦੇ ਹਾਂ, ਜਦੋਂ ਗੁਰੂ ਕੇ ਪਿਆਰੇ ਗੁਰੂ ਗੁਰੂ ਕਰਦੇ ਹਾਂ ਇਹ ਉਹਨੇ ਖਿੱਚ ਪਾ ਕੇ ਸਾਨੂੰ ਬਾਹਰ ਕੱਢਿਆ ਹੈ। ਨਹੀਂ ਤੇ ਮਨ ਕਹੇਗਾ ਛੱਡੋ ਪਰਾ ਠੀਕ ਏ, ਰੋਜ਼ ਪਾਠ ਕੀਤਾ ਕਿਹੜਾ ਕੁਝ ਮਿਲ ਜਾਣਾ ਏ। ਨਹੀਂ ਜਿਹਦੇ ਤੇ ਮਿਹਨਤ ਕਰੇ ਉਹਨੂੰ ਕੱਢ ਲੈਂਦਾ ਤੈ।
ਕਹੇ ਮਾਤ ਪਿਤਾ ਕਰ ਜੋ ਮੈਂ ਪਹਿਚਾਨਿਓ ਆਪਣੋ ਸੋ।
ਬਾਕੀ ਗਰੀਬ ਨੂੰ ਆਜ ਪਿਤਾ ਜੀ ਮੈਂ ਤੇ ਨਾ ਜਿਹੜਾ ਮਾਤਾ ਪਿਤਾ ਦਾ ਘਰ ਏ ਮੈਂ ਤੇ ਉਹਨੂੰ ਕਿਹਾ ਮੇਰਾ ਘਰ।
ਮਾਖਣ ਪਾਸਣ ਲੀਨੋ
ਕਿਉਂਕਿ ਬਾਬਾ ਬੁੱਢਾ ਸਾਹਿਬ ਸਮਝ ਕੇ ਸਤਿਗੁਰੂ ਜੀ ਕੀ ਆਖ ਰਹੇ ਨੂੰ ਕਹਿਣ ਲੱਗੇ ਜੀ ਮਾਪਿਆਂ ਦਾ ਘਰ ਮੈਂ ਉਥੋਂ ਲਿਆਂਦਾ ਮੱਖਣ ਪਰ ਮਾਪਿਆਂ ਨੂੰ ਦੱਸਿਆ ਨਹੀਂ ਕਹਿ।
ਹੋਰ ਉੜਤ ਕੀ ਚੋਪ ਨਵੀਨੀ ਆਉਣ ਲੱਗੇ ਨਾ ਸੁਧ ਕਿਸ ਦਿਨ।
ਕਹਿਣ ਲੱਗੇ ਸਤਿਗੁਰੂ ਜਦੋਂ ਮੈਂ ਆਇਆ ਤੇ ਮੇਰੇ ਅੰਦਰ ਚਾਹ ਇੰਨਾ ਵਧੇਰੇ ਸੀ ਮੈਂ ਕਿਸੇ ਨੂੰ ਖਬਰ ਨੀ ਲੱਗਣ ਦਿੱਤੇ।
ਓ ਬਾਲਕ ਪਿਤ ਮਾਤ ਆਨੋ ਕਿਰਤ ਗੁਰਾਏ ਬਹੁਰੋ ਜੇਕਰ ਜਾਵੀ ਮਾਰੇ ਤੁਹੇ ਰਸਾਏ।
ਸਤਿਗੁਰੂ ਕਹਿਣ ਲੱਗੇ ਬੱਚਾ ਤੂੰ ਚੰਗਾ ਨਹੀਂ ਕੀਤਾ, ਮਾਪਿਆਂ ਨੂੰ ਦੱਸ ਕੇ ਲਿਆਉਣਾ ਸੀ ਮੱਕੜ ਤੂੰ ਚੋਰੀ ਲਿਆਂਦਾ ਏ, ਜਦੋਂ ਤੂੰ ਵਾਪਸ ਜਾਏਗਾ ਨਾ ਤੇ ਇਹ ਫਿਰ ਤੇਰੇ ਮਾਪੇ ਤੈਨੂੰ ਮਾਰਨਗੇ। ਸਤਿਗੁਰੂ ਜੀ ਲਾਟ ਫੜਾ ਰਹੇ ਸਨ।
ਇਹ ਮਾਖਣ ਹਾਂ ਦੇਵੇ ਨਾਹੀ ਗਮਨੋ ਲੈ ਆਪਣੇ ਕਰਮਾਹੀ।
ਕਹਿਣ ਲੱਗੇ ਸਤਿਗੁਰੂ ਬੇਟਾ ਇਹ ਮੱਖਣ ਤੂੰ ਵਾਪਸ ਲੈ ਜਾ, ਅਸੀਂ ਨਹੀਂ ਇਹ ਮੱਖਣ ਆਪਣੇ ਕੋਲ ਰੱਖਣਾ, ਤੂੰ ਘਰ ਲੈ ਜਾ।
ਮੰਚੋ ਹਮਕੋ ਤੈ ਜੋ ਲਿਆਏ
ਸਾਹਿਬ। ਕਹਿਣ ਲੱਗੇ ਤੇਰੇ ਵੱਲੋਂ ਮੱਖਣ ਸਾਨੂੰ ਪਹੁੰਚ ਗਿਆ, ਪ੍ਰਵਾਨ ਹੋ ਗਿਆ ਤੇਰੀ ਭੇਟਾ ਜੋ ਤੂੰ ਇਹ ਮਿਹਨਤ ਪਿਆਰ ਨਾਲ ਲੈ ਕੇ ਆਇਆ ਸੀ।
ਉਹਨਕੇ ਬੂੜਾ ਰੋਣ ਲੱਗਾ ਪ੍ਰੇਮ ਬਿਰਾਵਲੇ ਅੰਤਰ ਜਾਗਾ।
ਬਸ ਇਹ ਬਚਨ ਕਹਿਣ ਦੀ ਦੇਰ ਸੀ, ਸਤਿਗੁਰੂ ਪਾਤਸ਼ਾਹ ਜੀ ਕੋਈ ਬਹਾਨਾ ਪਾ ਕੇ ਕੋਈ ਵੀ ਕਰ ਦੇਣ ਬਚਨ, ਉਹਨਾਂ ਨੇ ਅੰਦਰ ਨੂੰ ਵਿੰਨਣਾ ਹੁੰਦਾ ਕਬੀਰ ਸਤਿਗੁਰ ਸੂਰ ਮੇ ਬਾਇਆ ਬਾਨ ਜੋ ਏਕ ਲਾਗਤ ਕੀ ਪੋਏ ਦਿਲ ਭਰਿਆ ਪਰਾ ਕਰੇ ਜੇ ਛੇਕ। ਜਦੋਂ ਸਾਹਿਬ ਜੀ ਨੇ ਕਿਹਾ ਨਾ ਬੇਟਾ ਲੈ ਜਾ ਵਾਪਸ, ਮੱਖਣ ਤੇਰੇ ਵੱਲੋਂ ਆ ਗਿਆ ਏ, ਤੈਨੂੰ ਮਾਪੇ ਮਾਰਨਗੇ, ਤੇ ਬਾਬਾ ਬੁੱਢਾ ਸਾਹਿਬ ਦੀਆਂ ਚੀਕਾਂ ਨਿਕਲਦੀਆਂ ਉੱਚੀ ਉੱਚੀ, ਰੋਣ ਲੱਗ ਪਏ।
ਮਾਰੇ ਮਾਤ ਪਿਤਾ ਮੁਝ ਕਭੀ ਤੁਮ ਮਾਰਤ ਹੋ ਮੈਂ ਕੋ ਅਭੀ।
ਕਿੱਡਾ ਵੱਡਾ ਬਚਨ ਕਹਿ ਦਿੱਤਾ, ਕਹਿਣ ਲੱਗੇ ਸਾਹਿਬਾ ਮਾਪਿਆਂ ਨੇ ਖੁਰੇ ਕਦੋਂ ਮਾਰਨਾ ਉਹਨਾਂ ਨੂੰ, ਅੱਜ ਦਿਨੇ ਪਤਾ ਲੱਗੇ, ਦੋ ਦਿਨਾਂ ਬਾਅਦ ਪਤਾ ਲੱਗੇ, ਹੋ ਸਕਦਾ ਕੁਝ ਸਮਾਂ ਗੁਜ਼ਰ ਜਾਏ, ਉਹਨਾਂ ਨੇ ਤੇ ਖੁਰੇ ਕਦੋਂ ਮਾਰਨਾ, ਤੁਸੀਂ ਤੇ ਇਹ ਗੱਲ ਕਰਕੇ ਮੈਨੂੰ ਹੁਣੇ ਮਾਰ ਕਰ ਤਿਆ ਕਹਿ, ਮੇਰੀ ਹੁਣੇ ਮੌਤ ਹੋ ਗਈ ਕਹਿ, ਏਡੀ ਵੱਡੀ ਤੁਸਾਂ ਨੇ ਗੱਲ ਮੈਨੂੰ ਕਹਿ ਦਿੱਤੀ ਕਹਿ। ਸਾਹਿਬ ਕਹਿਣ ਲੱਗੇ ਬੇਟਾ ਸੀ ਤੈਨੂੰ ਕੋਈ ਮਾੜਾ ਬੋਲ ਤੈਨੂੰ ਬੋਲਿਆ, ਤੇਰੇ ਭਲੇ ਲਈ ਕਿਹਾ ਕਹਿ।
ਕੌਣ ਮਾਰ ਕਿੰਨੀ ਤੁਸੀਂ ਤਾਈ
ਅਸੀਂ ਤੈਨੂੰ ਕਿਹੜੀ ਮਾਰ ਮਾਰੀਏ, ਤੂੰ ਇੰਨਾ ਉੱਚੀ ਉੱਚੀ ਰੋਣ ਲੱਗ ਪਏ। ਸਾਹਿਬ ਜਾਣਦੇ ਨੇ ਇਹ ਕਿਹੜਾ ਰੋਣਾ ਏ, ਕਹਿੰਦੇ ਨੇ ਤੂੰ ਕਿਉਂ ਉੱਚੀ ਉੱਚੀ ਰੋ ਰਿਹਾ, ਅਸੀਂ ਤੈਨੂੰ ਕਿਹੜੀ ਮਾਰ ਮਾਰੀ ਕਹਿ।
ਸੁਣੋ ਪ੍ਰਭੂ ਜਸ ਮਾਰਿਓ ਮੋਹੀ ਇੱਥੇ ਵੱਡੀ ਮਾਰ ਨਾ ਹੋਈ।
ਕਹਿਣ ਲੱਗਾ ਸਾਹਿਬਾ ਜਿਹੜੀ ਤੂੰ ਮਾਰ ਆ ਮਾਰਦੀ ਮੈਨੂੰ ਆ ਬਚਨ ਕਹਿ ਕੇ, ਤੂੰ ਤੇ ਵੱਡੀ ਮਾਰ ਕੋਈ ਨੀ ਸਕਦੀ ਹੈ।
ਮਾਰਿਓ ਦੀਪ ਜਗਤ ਪ੍ਰਕਾਸ਼ਾ ਪੁਨ ਬੁਲਾਏ ਕਹਿ ਕਰੋ ਨਿਰਾਸਾ।
ਕਹਿਣ ਲੱਗੇ ਕਮਾਲ ਦੀ ਗੱਲ ਹੋ ਗਈ, ਇੰਨੀ ਵੱਡੀ ਮਾਰ ਜਿਹੜਾ ਤੁਸਾਂ ਨੇ ਜੁਗਾਂ ਤੋਂ ਬਾਅਦ ਆ ਮੈਨੂੰ ਕੋਲ ਬੁਲਾ ਕੇ ਆਪ ਅੰਦਰ ਕੱਲ ਦੀਪਾ ਬਾਲਿਆ ਸੀ, ਅੱਜ ਇਹ ਕਹਿ ਕੇ ਵੀ ਚਲਾ ਜਾ ਮੱਖਣ ਨਹੀਂ ਪ੍ਰਵਾਨ ਪਾਉਣਾ, ਉਹ ਦੀਵਾ ਬੁੱਝ ਗਿਆ ਏ, ਇਹਦੇ ਤੋਂ ਵੱਡੀ ਕੋਰ ਮਾਰ ਕਿਹੜੀ ਹੋ ਸਕਦੀ ਏ। ਗੁਰੂ ਅਮਰਦਾਸ ਪਿਤਾ ਜੀ ਨੇ ਬਚਨ ਕਿਹਾ ਏ, ਕਹਿੰਦੇ ਜਿਹੜਾ ਗੁਰੂ ਤੋਂ ਵਿਛੜ ਜਾਣਾ ਏ ਨਾ ਗੁਰੂ ਕੇ ਪਿਆਰਿਓ, ਇਹ ਦੁੱਖ ਕੋਈ ਦੋ ਚਾਰ ਸਾਲਾਂ ਦਾ ਨੀ, ਚਾਰ ਯੁਗ ਲੰਬਾ ਦੁੱਖ ਹੋ ਜਾਂਦਾ ਏ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਤਾ ਜੋ ਵਿਚਾਰੇ, ਪਰਮਾਈ ਇਹ ਗੁਰੂ ਤੋਂ ਵਿਛੜਨਾ ਇਹ ਤੇ ਦੁਨੀਆਂ ਨੂੰ ਸੋਝੀ ਨੀ। ਜਿਹੜੇ ਕਹਿੰਦੇ ਨੇ ਠਹਿਰ ਕੇ ਅੰਮ੍ਰਿਤ ਛਕਾਂਗੇ, ਅਜੇ ਕੁਝ ਸਾਲਾਂ ਤੇ ਪਾਉਂਦੇ ਨੇ ਪਿਆਰਿਓ, ਗੁਰੂ ਤੋਂ ਵਿਛੜ ਕੇ ਦੁੱਖਾਂ ਦੀ ਕਹਾਣੀ ਬੜੀ ਲੰਬੀ ਹੋ ਜਾਣੀ ਏ। ਬਾਬਾ ਬੁੱਢਾ ਸਾਹਿਬ ਨੇ ਉਹ ਕਟਾਕਸ਼ ਕੀਤਾ ਏ, ਸੋਝੀ ਸਤਿਗੁਰੂ ਆਪ ਪਾ ਰਹੇ ਨੇ, ਬਚਨ ਉਧਰੋਂ ਅਖਵਾ ਰਹੇ ਨੇ। ਕਹਿਣ ਲੱਗੇ ਸਾਹਿਬਾ ਇਤਨੀ ਵੱਡੀ ਮਾਰ ਆਪੇ ਦੀਵਾ ਬਾਲਿਆ ਜੇ, ਆਪੇ ਬੁਝਾ ਦਿੱਤਾ ਜੇ, ਇਹਦੇ ਤੋਂ ਵੱਡੀ ਮਾਰ ਹੋਰ ਹੋ ਕੀ ਸਕਦੀ ਕਹਿ।
ਤੁਮੇ ਉਚਿਤ ਕਾਇ ਜਰਾਓ ਪਾਏ ਸੁਨੇਹ ਗੁਨੇ ਉਕਸਾਓ।
ਤੁਹਾਨੂੰ ਚਾਹੀਦਾ ਸੀ ਸਗੋਂ ਹੋਰ ਦੀਵਾ ਮੇਰਾ ਬਾਗ ਦੇ ਹੋਰ ਤੇਲ ਪਾਉਂਦੇ, ਅੱਗੇ ਨਾਲੋਂ ਕਈ ਗੁਣਾ ਹੋਰ ਵੱਧ ਜਾਂਦਾ ਤੇ ਅੰਦਰ ਕੌਲ ਫੁੱਲ ਹੋਰ ਖਿੜ ਜਾਂਦਾ।
ਕੰਮ ਕੋਟਾਰ ਵਸਤ ਦਿਖਰਾਵੋ
ਗਰੀਬ ਬਨਵਾਜ ਪਿਤਾ, ਮੈਨੂੰ ਇਸ ਤਰ੍ਹਾਂ ਨਾ ਆਖੋ ਵੀ ਮੈਂ ਮੱਖਣ ਚੁੱਕ ਲਵਾਂ, ਆਪਣੇ ਘਰ ਚਲਾ ਜਾਵਾਂ। ਸਾਹਿਬ ਜਿਹੜਾ ਅੰਦਰ ਦਾ ਹਨੇਰਾ ਮਿਟਾ ਦਿਓ, ਜਿਹੜੀ ਚੀਜ਼ ਦੇਖਣ ਲਈ ਜਨਮ ਮਿਲਿਆ ਏ ਉਹ ਕਿਰਪਾ ਕਰਕੇ ਦਿਖਾ ਦਿਓ, ਬਸ ਮੈਂ ਇਹ ਤੁਹਾਡੇ ਕੋਲ ਮੰਗ ਮੰਗਦਾ ਵਾ। ਕਮਾਲ ਦੀ ਗੱਲ ਏ, ਪਹਿਲੇ ਦਿਨ ਹੀ ਇਹ ਸਾਰਾ ਕੁਝ ਕਪਾਟ ਖੁੱਲ ਗਏ ਨਾ, ਤੇ ਤਾਂ ਹੀ ਇਹ ਅੰਦਰੋਂ ਮੰਗ ਉੱਠੀ ਏ। ਗਰੀਬ ਬਨਵਾਜ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ, ਅੰਦਰ ਦਾ ਤਾਂ ਹਨੇਰਾ ਹਟਾਓ ਤੇ ਮੈਨੂੰ ਉਹ ਚੀਜ਼ ਦਿਖਾਓ ਜਿਹਨੂੰ ਦੇਖਣ ਲਈ ਇਸ ਜਗਤ ਤੇ ਆਏ ਹਾਂ। ਸਾਹਿਬ ਵੀ ਦਿਖਾ ਸਕਦੇ ਨੇ ਨਾ, ਸਾਹਿਬ ਕਹਿੰਦੇ ਬਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ ਹਰ ਰਤਨ ਪਦਾਰਥ ਲਾਦਾ। ਉਹ ਗੁਰੂ ਗਿਆਨ ਦਾ ਦੀਪਾ ਬਲਿਆ ਜਦੋਂ ਉਹ ਬਾਲਦੇ ਤੇ ਅੰਦਰੋਂ ਗੁਰੂ ਕੇ ਪਿਆਰਿਓ ਨਿਰੰਕਾਰ ਰਤਨ ਨਾਲ ਤੁਲਨਾ ਕਰਦੇ ਨੇ, ਉਹ ਲੱਭ ਪੈਂਦੇ ਨੇ। ਬਾਬਾ ਬੁੱਢਾ ਸਾਹਿਬ ਨੇ ਇਹ ਬਿਨੈ ਕੀਤੇ, ਪਰ ਸਤਿਗੁਰੂ ਜੀ ਮਿਹਰ ਕਰਕੇ ਅੱਗੋਂ ਮੁਸਕਰਾਏ ਨੇ। ਮੁਸਕਰਾ ਕੇ ਪਿਆਰਿਓ ਉਹਨਾਂ ਨੇ ਇਸ ਬੇਟੇ ਨੂੰ ਕਿਵੇਂ ਪ੍ਰਵਾਨ ਕੀਤਾ, ਤੁਸੀਂ ਆਉਣ ਵਾਲੇ ਸਮੇਂ ਚ ਅਗਲੇ ਪੀਰਾਂ ਤੋਂ ਸੁਣਿਓ। ਪਰ ਇਸੇ ਸੁਰਤੀ ਨੂੰ ਟਿਕਾ ਕੇ ਦੋ ਚਾਰ ਵਾਰੀ ਮਿਲ ਕੇ ਆਪਣੇ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਪਿੱਛੇ ਕਲੋ, ਸਤਿਗੁਰੂ ਜੀ ਵੱਲ ਮੁੱਖ ਕਰਕੇ ਆਖੋ ਜੇ ਵਾਹਿਗੁਰੂ ਵਾਹਿਗੁਰੂ ਹੋ ਜਾਏ ਕਾਜ ਰਚਾ ਕੇ ਮੇਰਾ ਕਰਦੇ ਕਰ ਸਾਹਿਬ ਜੀ ਦੇ ਬੋਲ ਪਿਆਰਿਓ ਅਗਾਧ ਬੋਲ ਹੁੰਦੇ ਨੇ ਜਿੰਨੀ ਕੁ ਮਤ ਮਿਲਦੀ ਉਹ ਤੁਹਾਡੇ ਨਾਲ ਸਾਂਝ ਪਾਈਏ ਗੁਰੂ ਕੇ ਬਚਨਾਂ ਨੂੰ ਹਿਰਦੇ ਚ ਥਾਂ ਦੇਣੀ ਮੇਰੀਆਂ ਫੁੱਲਾਂ ਦੀ ਖਿਮਾ ਕਰਨੀ ਆਉਣ ਵਾਸਤੇ ਸਮੇਂ ਵਿੱਚ ਸੰਗਤ ਨੇ ਹੁਕਮ ਕੀਤਾ ਏ ਜਦੋਂ ਆਪ ਜੀ ਜਨਵਰੀ ਫਰਵਰੀ ਦੇ ਅੰਦਰ 40 ਦਿਨ ਲਗਾਤਾਰ ਸਿਮਰਨ ਦਾ ਆਨੰਦ ਮਾਣਦੇ ਹੋ ਉਦੋਂ ਆ ਕੇ ਕੁਛ ਸਮਾਂ ਤੁਹਾਡੇ ਦਰਸ਼ਨ ਕਰਨ ਦਾ ਹੁਕਮ ਏ ਜਿਵੇਂ ਸਤਿਗੁਰੂ ਨੂੰ ਪਾਇਆ ਤੁਹਾਡੀ ਸੀਸ ਮਿਲੀ ਆਪ ਜੀ ਨਾਲ ਮਿਲ ਕੇ ਉਹਨਾਂ ਦਿਨਾਂ ਵਿੱਚ ਦਰਸ਼ਨ ਦਿਦਾਰੇ ਕਰਾਂਗੇ ਹੋਰ ਚੁੱਕ ਦੀ ਖਿਮਾ ਕਰਦੇ ਪਰ ਪਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।